एक ओंकार सतनाम करता पुरुष निर्भव निर्वैर अकाल मूर्त अजुनी से पंगुर पुरुषान जप आद सच जुगाद सच है पी सच नानक होसी पी सच सदा सच्चिदानंद सतरंग प्रणासी करिमूल कुनिंदा सुमस्तल निवासी अजाय विविभूते गजाय भगनी में हरियं करियं करिमूल रही में चतर चक्र वर्ती चतर चक्र भुगते स्वयं पव शुभम सर्वदा सर्वजुगते दुकालं परनासी दयालं स्वरूपे सदायंग संगे अपंगं विभूते गोविंद सिंह गुरु गत दायक आन की आस रही मन राई चात्रक चीत मुहूर मुहूर्त स्वांद दिदार कवे ए पाई जियो पतंग स्नेह की डोर बदा डग डोल सोले हो मिलाई सिंध होता सन है पव की गत मोहे मया कर लिहो बचाई भूल जो चूक पई हम ते गुर किंकर सो तुम ते बखसावत लाज रखो निज नाम है की सिख में तुमरो जग माहे कहावत तुम बगसंद सदा सुखदायक मोह मन नहे बिखे छुटकावत लोह ते हेम अरिंड ते चंदन मानुख ते सुर तू ही बनावत मुकूचरै शास्त्र खट पिंग गिरन चढ़ जाए अंधलख है बदरो सुने जाओ काल कृपा कराए कहां बुद्ध प्रभ तुच्छ हमारी वर्ण सके महिमा जो त्यारी हम ना सकत कर सिफत तुम्हारी आप ले हो तुम कथा सुधारी वाहिगुरु जी का खालसा वाहिगुरु जी की परम सत्कार योग गुरु स्वरूप गुरु खालसा सतसंग जी हो आप सर्वत संगतां नगर निवासी नगर तमोट इर्दो गिर्द दीयां संगतां दूर दराडे तो महापुरखां दे प्रेम बंधन विच बधे होए गुरु नानक दे चरणां दे भौरे अलमकरंद चरण कमल सियों मन फेर फेर रीजै सतगुरां दी पावन पवित्र हजूरी विच पहुंचे हो गुरु नानक दे ग्यारहवें सरोप श्री गुरु ग्रंथ साहिब जी दे गुरु के इस दरबार विच कथा कीर्तन दा प्रभाव महापुरखां ने चलाया हुणे हुण दास तों पहलां नौजवान पीढ़ी दे विच प्रचारक महापुरशां दे विच जहेदार बाबा सुजीत सिंह जी संगरूर वाले महापुरशां दे जथेदार जथे विच सेवा निभा रहे है बहुत सुंदर वचन प्रचार दे विच सिद्धांत गुरु घर नाल जोड़न दा ते बहुत सरल शब्दावली विच सरल दृष्टांतां दे नाल आप जी दे नाल विचार सांझे कर रहे सन बहुत वड्डे भागां वाला इह नगर है जो मैं इस नगर दे विच तकरीबन ਸਨ 1972-73 ਵਿੱਚ ਰੌਣਕਾਂ ਵੇਖੀਆਂ ਸਨ। ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਸਨ। ਮੈਂ ਉਹਨਾਂ ਦਿਨਾਂ ਦੇ ਵਿੱਚ ਮਲੇਰਕੋਟਲੇ ਤੋਂ ਬੱਸ ਦੇ ਵਿੱਚ ਬੈਠ ਕੇ ਦੀਵਾਨ ਸੁਣਨ ਵਾਸਤੇ ਆਇਆ ਕਰਦਾ ਸੀ। ਇੱਥੇ ਕਿਉਂਕਿ 71 ਵਿੱਚ ਮੈਂ ਵਾਪਸ ਜਥੇ ਵਿੱਚੋਂ ਆਇਆ, 71 ਤੋਂ 75 ਤੱਕ 5 ਸਾਲ ਉਹਨਾਂ ਬ੍ਰਹਮ ਗਿਆਨੀ ਤਤਵੇਤਿਆਂ ਦੀ ਸੰਗਤ ਮਿਲੀ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ। ਮੈਂ ਕਦੇ ਮਨ ਦੇ ਵਿੱਚ ਵਿਤਕਰਾ ਨਹੀਂ ਸੀ ਸੋਚਿਆ ਵੀ ਟਕਸਾਲ ਦੇ ਮਹਾਂਪੁਰਸ਼ਾਂ ਦੀ ਉਹ ਸੰਗਤ ਕਰਨੀ ਹੈ, ਹੋਰ ਕਿਸੇ ਮਹਾਂਪੁਰਸ਼ਾਂ ਦੀ ਨਹੀਂ। ਮੈਨੂੰ ਸਾਰੇ ਮਹਾਂਪੁਰਸ਼ ਆਪਣੇ ਲੱਗਦੇ ਸੀ। ਉਸ ਵੇਲੇ ਛੋਟੇ ਸੰਤ ਬਾਬਾ ਕਿਸ਼ਨ ਸਿੰਘ ਜੀ ਵੀ ਨਾਲ ਸਨ ਤੇ ਉਸ ਤੋਂ ਬਾਅਦ ਸੰਤ ਬਾਬਾ ਬਰਿਆਮ ਸਿੰਘ ਜੀ ਨੇ ਤੁਹਾਡੇ ਨਗਰ ਵਿੱਚ ਰੌਣਕਾਂ ਲਾਈਆਂ ਤੇ ਉਹਨਾਂ ਰੌਣਕਾਂ ਨੂੰ ਤਾਂ ਨਹੀਂ ਮੈਂ ਵੇਖ ਸਕਿਆ। ਮੇਰੇ ਆਪਣੇ ਰੁਝਾਨ ਹੋ ਗਏ ਪੜ੍ਹਨ ਪੜ੍ਹਾਉਣ ਦੇ ਤੇ ਉਸ ਤੋਂ ਬਾਅਦ ਸੰਤ ਬਾਬਾ ਲਖਵੀਰ ਸਿੰਘ ਜੀ ਉਹਨਾਂ ਦੇ ਉੱਤਰ ਅਧਿਕਾਰੀ ਸੰਤ ਬਾਬਾ ਬਰਿਆਮ ਸਿੰਘ ਜੀ ਦੇ ਤੇ ਇਹਨਾਂ ਮਹਾਂਪੁਰਸ਼ਾਂ ਨੇ ਜੋ ਬਚਨ ਗੁਰਬਾਣੀ ਚ ਅਬਜਲ ਸਮਟੰਤ ਸਤਪੁੱਤਰ ਹੈ, ਜਿਹੜੇ ਸਤਪੁਰਤ ਦੀ ਸੰਤਾਨ ਹੋਇਆ ਕਰਦੀ ਹੈ, ਉਹ ਆਪਣੇ ਪੂਰਵਜਾਂ ਦਾ ਨਾਮ ਜਿਹੜਾ ਹੋਰ ਵੀ ਉੱਚਾ ਚੱਕਿਆ ਕਰਦੀ। ਹੁਣ ਬੇਨਤੀ ਹੈ, ਮੈਂ ਆਪਣੀਆਂ ਮਾਤਾਵਾਂ ਭੈਣਾਂ ਤੇ ਬੱਚੀਆਂ ਨੂੰ ਤੇ ਭਰਾਵਾਂ ਨੂੰ ਵੀ ਕਦੇ ਕਦੇ ਪਰਮੇਸ਼ਰ ਇਮਤਿਹਾਨ ਲੈਂਦਾ ਹੁੰਦਾ ਵੀ ਇਹ ਸਰੋਤੇ ਹੈ ਵੀ ਕਿ ਨਹੀਂ। ਮੈਨੂੰ ਅੱਜ ਲੱਗਦਾ ਵੀ ਅੱਜ ਆਪਣਾ ਇਮਤਿਹਾਨ ਹੀ ਲੱਗਦਾ ਸਾਰਿਆਂ ਦਾ ਵੀ ਜੇ ਤਾਂ ਚਾਰ ਕੁ ਛਿੱਟਾਂ ਪਈਆਂ ਤੇ ਨੱਠਣ ਭੱਜਣ ਲੱਗ ਗਏ ਫਿਰ ਸਰੋਤੇ ਤਾਂ ਨਹੀਂ ਹੈ, ਫਿਰ ਤਾਂ ਮੇਲਾ ਦੇਖਣ ਵਾਲੇ ਹੀ ਹੋ ਤੁਸੀਂ। ਜੇ ਭਾਈ ਬੈਠੇ ਰਹੇ ਫਿਰ ਗੁਰੂ ਦੀ ਕਿਰਪਾ ਵੀ ਹੈ। ਸੰਤ ਬਾਬਾ ਮੀਆਂ ਸਿੰਘ ਸਿਆਣ ਵਾਲੇ, ਮੈਂ ਉਹਨਾਂ ਦੀ ਵੀ ਸੰਗਤ ਕਰਦਾ ਰਿਹਾ, ਉਹਨਾਂ ਦੇ ਵੀ ਦਰਸ਼ਨ ਕਰਦਾ ਰਿਹਾ। ਅਸਲ ਦੇ ਵਿੱਚ ਇਹ ਹੈ ਵੀ ਜਿਹਨੂੰ ਸੰਗਤ ਦਰਗਾਹੀ ਮਹਾਂਪੁਰਸ਼ਾਂ ਦੇ ਬਚਨ ਨਾਲ ਮਿਲੀ ਹੋਵੇ ਨਾ, ਉਹਨੂੰ ਕੁਛ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਸੰਤ ਬਾਬਾ ਵੀਰ ਮਦਾਸ ਜੀ ਸਾਡੇ ਬਿਲਕੁਲ ਨੇੜੇ ਹੋਏ ਆ, ਬਦੋਸ਼ੀ ਵਾਲੇ। ਸਾਡਾ ਸਾਰਾ ਨਗਰ ਉਹਨਾਂ ਮਹਾਂਪੁਰਸ਼ਾਂ ਦਾ ਸੰਗੀ ਸੀ, ਸਾਡੇ ਬਜ਼ੁਰਗ ਵੀ। ਉਦੋਂ ਬਾਅਦ ਬਾਬਾ ਵੀਰ ਮਦਾਸ ਜੀ ਦੀ ਸੇਵਾ ਦੇ ਵਿੱਚ ਹਰ ਇੱਕ ਠਹਿਰ ਨਹੀਂ ਸੀ ਸਕਦਾ। ਮਾਤਾ ਜਿਉਣੀ ਜੀ ਨੇ ਸੇਵਾ ਉਹ ਮਿਸਾਲ ਕਾਇਮ ਕਰ ਦਿੱਤੀ ਕਿ ਗੁਰੂ ਅਮਰਦਾਸ ਮਹਾਰਾਜ ਨੇ ਜਿਵੇਂ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਸੀ, ਉਹ ਬੀਬੀ ਜਿਉਣੀ ਨੇ ਸੇਵਾ ਕਰਕੇ ਦਿਖਾ ਦਿੱਤੀ ਵੀ ਅੱਜ ਵੀ ਉਹ ਜਿਹੇ ਸਿੱਖ ਹੈਗੇ ਸੇਵਾ ਕਰਨ ਵਾਲੇ। ਬਹੁਤ ਵੱਡਾ ਪ੍ਰਤਾਪ ਹੋਇਆ ਮਾਤਾ ਜਿਉਣੀ ਦਾ। ਬਾਬਾ ਵੀਰ ਮਦਾਸ ਜੀ ਨੇੜੇ ਨਹੀਂ ਸੀ ਲੱਗਣ ਦਿੰਦੇ ਰਾਜਿਆਂ ਮਹਾਰਾਜਿਆਂ ਨੂੰ, ਇਹ ਮਾਤਾ ਜਿਉਣੀ ਦੀ ਆਪਣੀ ਵੱਖਰੀ ਇੱਕ ਕਥਾ ਸੀ। ਉਹ ਵਿਆਹੇ, ਜਿਸ ਵੇਲੇ ਵਿਆਹ ਕੇ ਜੀ ਉਹਨਾਂ ਦੇ ਘਰ ਵਾਲਾ ਆਪਣੇ ਸਹੁਰੇ ਘਰ ਲੈ ਕੇ ਆਇਆ ਪੇਕਿਆਂ ਤੋਂ, ਉਸੇ ਰਾਤ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਗਈ। ਚਲੋ ਉਹਦਾ ਸੰਸਕਾਰ ਕੀਤਾ, ਬੜਾ ਦੁੱਖ ਲੱਗਿਆ, ਇਲਾਕੇ 'ਚ ਵੀ ਬੜਾ ਦੁੱਖ ਮੰਨਿਆ। ਉਸ ਵੇਲੇ ਤਾਂ ਪਿੰਡ 'ਚ ਮੌਤ ਹੋ ਜਾਂਦੀ, ਸਾਰਾ ਪਿੰਡ ਰੋਟੀ ਨਹੀਂ ਸੀ ਪਕਾਉਂਦਾ। ਹੁਣ ਤਾਂ ਮਰੇ ਦੀ ਕੁੱਤੇ ਜਿੰਨੀ ਕਦਰ ਨਹੀਂ, ਘਰਦਿਆਂ ਨੂੰ ਨਹੀਂ ਬਾਹਰਦਿਆਂ ਨੂੰ ਕੀ ਹੋਣੀ, ਸਵਾਰਥ ਰਹਿ ਗਏ। ਅਤੇ ਇਸ ਕਰਕੇ ਫਿਰ ਜਦੋਂ ਉਹਦੀ ਅੰਤਿਮ ਕਿਰਿਆ ਹੋ ਲਈ, ਭਾਈਚਾਰਾ ਪੰਚਾਇਤਾਂ ਇਕੱਠੀਆਂ ਵੀ ਦੱਸੋ ਜੀ ਨੌਜਵਾਨ ਕੁੜੀ ਆ, ਹੁਣ ਆਪਾਂ ਦੂਸਰੇ ਦੇ ਉਹਦੇ ਭਾਈ ਦੇ ਸਿਰ 'ਤੇ ਬਿਠਾ ਦਈਏ। ਕਹਿੰਦੇ ਜੀ ਠੀਕ ਹੈ, ਵੀ ਚਲੋ ਤੁਸੀਂ ਆਪਣੀ ਕੁੜੀ ਨੂੰ ਪੁੱਛ ਲਓ। माता जीवनी पुछया कहन लगी भी जिंदगी पति एक बनाउणा सी बनाया भी हुण मैं होर ब्याह कराउण दी जे मेरे कर्मां च ग्रस्त हुंदा तां मेरा पति मरदा मैं तां हुण रहूं इसे घर सहुरे घर रह के सेवा करूंगी अपने सस सहुरे दी पर मैं हुण शादी नहीं करूंगा। नाम दी लगन रगी किसी ने दस दिता भी निगुरे रह के नाम जपे हो इहदा फल नहीं मिलदा गुरु वाला होना चाहिए जिवें हुणे साखी सुनी सी कलगीधर पातशाह दे नाल ते जिस प्रकार महाराज साहब ने भोजन नहीं चकिया दयाल दास ते उह कहिंदा सी मेरा चरण कौण लई होई है महाराज कहिंदे हुण रीत अकाल पुरख ने अमृत दी चला दित्ती है कि मेरे पिता तक चरण कौल चली आ रही है हुण बदलनी है रीत कहिंदा महाराज भी हुण की अखीर दे वक्त बदलनी है हुण तुसीं इस तरह ही कृपा करो सेवा बख्शो इस तरह दी निगुरे दा तां इस तरह जिवें भी पौधा जे लाया नहीं धरती नूं कोई सिंजी जावे पानी पाई जावे ठीक है धरती तां गिल्ली रह जूगी पर जमदा तां नहीं कुछ उहदे च नाम बीज संतोख सुहागा ते माता कहण लगी भी कि उदों बीबियां घर तों बाहर नहीं सी जांदियां कहिंदे भी इत्थे ब्रह्म ग्यानी बाबा वीर अमरदास सियाणियां माइयां दे नाल गए आ गए उह नेड़े नहीं सी लगण दिंदे अखीर नूं माता ने प्रण कर लिया प्रशादा घरों पका के लैके जाणा उहनां गालां कढ़णियां दूर तों मुड़ जा कित्थों आईआं तूं उहने पिछल खोड़ी मुड़ना फिर कहना भी आ जा लिया प्रशादा भुख लगी है सौ सौ बारी पिछे मोड़ना सौ सौ बारी अगे नोना कदे तकलीफ नहीं मनी महापुरखा ने सोचा भी इन्हें हटना तो है नहीं इस तरह भी कल नौजवान उम्र है भी मैनू तो फर्क नहीं पैना अवस्था बहुत उची सी बाबा वीर अमरदास की भी एवें इस खानदान की बदनामी हो ਉਹਨੂੰ ਡੰਡਾ ਚੱਕ ਲਿਆ ਕਹਿੰਦੇ ਮਾਈ ਆ ਤਾਂ ਹਟ ਜਾ ਹੁਣ ਤੇ ਨਹੀਂ ਡੰਡਿਆਂ ਨਾਲ ਕੁੱਟੂ ਤੈਨੂੰ ਕਹਿੰਦੇ ਜੀ ਚਾਹੇ ਵੱਢ ਦੋ ਡੰਡੇ ਵੀ ਮਾਰੇ ਤੇ ਕਈ ਵਾਰ ਇਹ ਵੀ ਹੋਇਆ ਵੀ ਮਾਈ ਨੂੰ ਰੱਸੇ ਨਾਲ ਨੈੜ ਕੇ ਨਾ ਬੰਨ ਕੇ ਉੱਪਰ ਗੁੜ ਛਿੜਕ ਕੇ ਨਾ ਪਾਣੀ ਦੇ ਵਿੱਚ ਘੋਲ ਕੇ ਕੀੜੇ ਚਿੰਬੜ ਕੇ ਕੀੜੇ ਖਾਣ ਲੱਗੇ ਸੀ ਨਹੀਂ ਵੱਟੀ ਚਲੋ ਨਾਮ ਦੀ ਦਾਤ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਨਾਮ ਮਿਲ ਗਿਆ ਕਮਾਈ ਕਰਨੀ ਸ਼ੁਰੂ ਕੀਤੀ ਫਿਰ ਰੱਸੇ ਨਾਲ ਬੰਨ ਕੇ ਦਰਖਤ ਨਾਲ ਫਿਰ ਪੈਰਾਂ ਤੇ ਮੱਥੇ ਟੇਕੀ ਜਾਣੇ ਦੋ ਦੋ ਤਿੰਨ ਤਿੰਨ ਘੰਟੇ ਮਾਈ ਤੂੰ ਮੈਨੂੰ ਬਖਸ਼ ਲੈ ਮੈਂ ਤੇਰਾ ਨਿਰਾਦਰ ਕੀਤਾ ਮੈਂ ਤੇਰਾ ਪੁੱਤ ਹੈ ਤੂੰ ਆਦਿ ਸ਼ਕਤੀ ਹੈ ਤੂੰ ਜਗਤ ਦੀ ਜਨਨੀ ਹੈ ਤੂੰ ਮੇਰੀ ਵੀ ਮਾਤਾ ਹੈ ਜਦੋਂ ਸਾਰੇ ਇਮਤਿਹਾਨਾਂ ਚ ਪਾਸ ਹੋ ਗਈ ਫਿਰ ਕਹਿਣ ਲੱਗੇ ਮਾਤਾ ਆਪ ਹੀ ਮਾਤਾ ਹੀ ਕਹਿ ਦਿੰਦੇ ਸੀ ਕਹਿੰਦੇ ਮਾਤਾ ਤੈਂ ਸੇਵਾ ਕੀਤੀ ਹੈ ਇਕੱਲੇ ਤੂੰ ਇਕੱਲੀ ਨੇ ਮੇਰੀ ਸੇਵਾ ਕੀਤੀ ਕਹਿੰਦੇ ਮੈਂ ਤੈਨੂੰ ਵਰ ਦਿੰਦਾ ਤੇਰੀ ਸੇਵਾ ਚ ਸੌ ਸੌ ਸਾਧ ਰਿਹਾ ਕਰੂਗਾ ਕਹਿੰਦੇ ਮਾਈ ਮੈਂ ਤਾਂ ਢੱਕਾਂ ਦੇ ਬਹਿ ਬਹਿ ਰਾਤਾਂ ਕੱਟਦਾ ਰਿਹਾ ਤੇਰੀ ਸੇਵਾ ਦੇ ਵਿੱਚ ਹਾਥੀਆਂ ਦੀਆਂ ਸਵਾਰੀਆਂ ਹੋਇਆ ਕਰਨੀਆਂ ਹਾਥੀਆਂ ਤੇ ਬੈਠ ਕੇ ਮਾਤਾ ਜਾਂਦੀ ਸੌ ਸੌ ਮਹਾਤਮਾ ਨਰਸਿੰਘੇ ਵੱਜਦੇ ਜਾਇਆ ਕਰਦੇ ਸੀ ਉਹ ਐਡੇ ਵੱਡੇ ਪ੍ਰਤਾਪ ਵਾਲੀ ਮਾਤਾ ਹੋਈ ਤੇ ਬਾਬਾ ਵੀਰ ਅਮਰਦਾਸ ਵਰਗਾ ਹੀ ਉਹਨਾਂ ਦਾ ਸੁਭਾਅ ਵੀ ਸੀ ਤੇ ਕਮਾਈ ਵੀ ਘੱਟ ਨਹੀਂ ਸੀ ਬਾਬਾ ਜੀ ਨਾਲ ਅੰਤਰਜਾਮਤਾ ਚ ਵੀ ਘੱਟ ਨਹੀਂ ਸੀ ਸਤਿਸੰਗ ਜੀ ਕੁਛ ਬਚਨ ਇਹਦੇ ਹੁੰਦੇ ਨੇ ਇਸ਼ਾਰੇ ਨਾਲ ਸਮਝ ਲੈਣਾ ਖੁੱਲ ਕੇ ਕੀਤੇ ਨਹੀਂ ਜਾਂਦੇ ਆਪਾਂ ਪਰਿਵਾਰਾਂ ਵਾਲੇ ਹਾਂ ਪਰਿਵਾਰਾਂ 'ਚ ਬੈਠੇ ਹਾਂ ਇਸ਼ਾਰੇ ਮਾਤਰ ਸਮਝਣਾ ਇੱਕ ਸਾਧ ਦੇ ਮਨ ਵਿੱਚ ਵਿਸ਼ੇ ਦੀ ਵਾਸ਼ਨਾ ਸੰਕਲਪ ਰੂਪ ਵਿੱਚ ਜਾਗੀ ਮਾਤਾ ਦਾ ਚਿਹਰਾ ਬੜਾ ਸੁੰਦਰ ਸੀ ਸੰਕਲਪ 'ਚ ਹੈ ਹੱਸ ਕੇ ਕਹਿੰਦੀ ਕੋਹੜੀ ਨਾ ਹੋਵੇ ਕਹਿੰਦੀ ਕਿਹੋ ਜਿਹੇ ਫੁਰਨੇ ਕਰਦਾ ਸਾਰਾ ਹੀ ਸਰੀਰ ਕੋਹੜ ਦੇ ਨਾਲ ਫੁੱਟ ਗਿਆ ਸੀ ਸਿਵੜ ਸਿਵੜ ਚੋਂਦਾ ਫਿਰਦਾ ਸੀ ਮਾਤਾ ਬਖਸ਼ ਲੈ ਮੈਂ ਤੇਰਾ ਪੁੱਤ ਹੈ ਕਹਿੰਦੇ ਗੰਦਗੀ ਦੇ ਫੁਰਨੇ ਕਰਨਾ ਗੰਦਗੀ ਆ ਗਈ ਤੇਰੇ ਐਡੀ ਕਮਾਈ ਵਾਲੀ ਸੀ। ਸੋ ਮੈਂ ਤਾਂ ਸਿਰਫ ਆਪਣੀ ਹੀ ਕਥਾ ਤੁਹਾਨੂੰ ਸੁਣਾਉਣ ਲੱਗਾ ਸੀ, ਗੱਲ ਵੱਧ ਗਈ ਜ਼ਿਆਦੇ ਵੀ ਮੈਨੂੰ ਇਹ ਧੁਰਾਂ ਤੋਂ ਵਿਰਸੇ ਦੇ ਵਿੱਚ ਮਿਲੀ ਹੋਈ ਆ ਚੀਜ਼, ਮੈਨੂੰ ਰਹਿੰਦੀ ਉਮਰ ਤੱਕ ਸਾਧੂ ਮਿਲਦੇ ਰਹਿਣਗੇ ਮੈਨੂੰ ਨਿਸ਼ਚਾ ਹੈ। ਕਿਉਂ? ਪਿਤਾ ਦੀ ਚੜ੍ਹਾਈ ਕਰਕੇ ਮੈਂ ਅਜੇ ਮਾਤਾ ਦੇ ਪੇਟ ਦੇ ਵਿੱਚ ਸੀ, ਮਾਤਾ ਬਹੁਤ ਵਿਰਾਗ ਕਰਿਆ ਕਰੇ, ਛੇ ਬੱਚੇ, ਪੰਜ ਛੋਟੇ ਛੋਟੇ ਨੇ, ਛੇਵਾਂ ਪੇਟ ਚ ਕੌਣ ਸੰਭੂ, ਸਰਦਾਰ ਜੀ ਚਲੇ ਗਏ ਤੇ ਹੁਣ ਕਾਜੀ ਦੌੜ ਮਸੀਤ ਤੱਕ, ਉੱਥੇ ਮਾਤਾ ਜਿਉਣੀ ਦੇ ਸੰਗਤ ਵਾਲੀ ਸੀ ਮਾਤਾ ਨੂੰ, ਤੇ ਕਲਪਨਾ ਕਰਨ ਦਾ ਸੁਭਾਅ ਸੀ ਮਾਤਾ ਦਾ। ਮਾਤਾ ਆ ਗਈ ਪਿੱਛੋਂ, ਸਾਡੇ ਨਗਰ ਦੀ ਇੱਕ ਬੀਬੀ ਹੋਰ ਬੈਠੀ ਸੀ, ਸਰਦਾਰ ਰਾਮ ਸਿੰਘ ਦੀ ਬੇਟੀ, ਮੇਰੀ ਮਾਤਾ ਦੇ ਹਾਣ ਦੀ ਉਹ ਸੀ, ਪਰ ਉਹ ਸਾਡੀ ਭੈਣਾਂ ਦੀ ਥਾਂ ਲੱਗਦੀ। ਮੇਰੀ ਮਾਤਾ ਦਾ ਨਾਂ ਲੈ ਕੇ ਕਹਿੰਦੀ ਵੀ ਦੇਖ, ਐਵੇਂ ਕਲਪਨਾ ਕਰੀ ਜਾਂਦੀ ਹੈ ਵੀ ਇਹਦੇ ਪੇਟ ਵਿੱਚ ਸਾਧੂਆਂ ਦਾ ਸੰਗੀ ਹੈ, ਇਹ ਬਚਨ ਮੈਨੂੰ ਤਾਂ ਦਰਗਾਹੀ ਮਿਲਿਆ ਹੋਇਆ, ਮੇਰੇ ਕੋਲੋਂ ਨਾ ਸੰਤ ਨੱਠ ਸਕਦੇ ਨੇ ਕੋਈ, ਨਾ ਮੈਂ ਸੰਤਾਂ ਕੋਲੋਂ ਨੱਠ ਸਕਦਾ, ਮੈਂ ਤਾਂ ਰਹੂੰ ਸਾਰੀ ਉਮਰ ਸੰਤਾਂ 'ਚ। ਇਸ ਕਰਕੇ ਇਹ ਨਿਸ਼ਚਾ ਵੀ ਹੈ, ਸਾਧ ਕੇ ਸੰਗ ਨਹੀਂ ਕੁਛ ਘਾਲ, ਮੈਨੂੰ ਤਾਂ ਵਾਲੀ ਘਾਲਣ ਦੀ ਵੀ ਲੋੜ ਨਹੀਂ ਹੈਗੀ, ਗੁਰਬਾਣੀ ਕਹਿੰਦੀ ਹੈ ਵੀ ਸਾਧੂਆਂ ਦੀ। ਹੁਣ ਮੈਨੂੰ ਤਾਂ ਪਤਾ ਨਹੀਂ, ਇਹ ਤਾਂ ਉਹਨਾਂ ਨੂੰ ਪਤਾ ਸੀ ਵੀ ਤੈਨੂੰ ਸਾਧੂ ਮਿਲਦੇ ਰਹਿਣਗੇ, ਔਰ ਮੈਂ ਸੰਤੁਸ਼ਟ ਹੋ ਗਿਆ ਆਪਣੀ ਜ਼ਿੰਦਗੀ 'ਚ ਸਾਧੂਆਂ ਦੇ ਪੱਖ ਤੋਂ। ਪੂਰਨ ਉਹ ਮਹਾਂਪੁਰਸ਼ ਮਿਲੇ ਜਿਹਨਾਂ ਨੂੰ ਗੁਰਬਾਣੀ ਸੰਤ ਕਹਿੰਦੀ, ਜਿਹਨਾਂ ਨੂੰ ਬਾਬਾ ਆਤਰ ਸਿੰਘ ਮਸਤੂਆਣੇ ਵਾਲਿਆਂ ਨੇ ਕਿਹਾ ਵੀ ਇਹ ਸੰਤ ਹੈ। ਮੈਨੂੰ ਉਹਨਾਂ ਦੀ ਸੰਗਤ ਵੀ ਮਿਲੀ 4 ਸਾਲ, ਵੱਡੀ ਉਮਰ ਦੇ ਹੋ ਕੇ ਗਏ। ਸੋ ਇਸ ਕਰਕੇ ਸਾਧੂਆਂ ਦੀ ਸੰਗਤ ਜਿਹੜੀ ਹੈ, ਇਹ ਸਾਧ ਸਿੰਘ ਜੀ, ਇਹ ਜਦੋਂ ਗ੍ਰਿਸਤੀ ਜੀਵਨ 'ਚ ਵੀ ਮੈਂ ਆ ਗਿਆ ਤਾਂ ਫਿਰ ਮੈਨੂੰ 71 ਤੋਂ 75 ਦਾ ਰਾਲੇ ਵਾਲੇ ਮਹਾਂਪੁਰਖਾਂ ਦੀ ਸੰਗਤ ਵੀ ਮਿਲੀ, ਹੋਰ ਵੀ ਮਹਾਂਪੁਰਖਾਂ ਦੀ। 60 ਵਾਲੇ ਮਹਾਂਪੁਰਖਾਂ ਦੇ ਚਲੇ ਗਏ, ਪੋਸ ਦੀ ਸੱਤੇ ਦਾ ਦਿਹਾੜਾ ਸੇੜ, ਸਰਦੀ ਦਾ ਮਹੀਨਾ, ਠੱਕਾ ਵੱਜੇ ਉੱਧਰ ਤੇ ਅੱਜ ਵਰਗਾ ਮੌਸਮ ਬਣ ਗਿਆ। ਹੁਣ ਥੋੜੇ ਜਿਹੇ ਪ੍ਰੇਮੀਆਂ ਵਾਸਤੇ ਤਾਂ ਛੱਤ ਹੈਗੀ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੈਨੂੰ ਵੀ ਉੱਥੇ ਬਹਾ ਲਿਆ ਗਹਿਗੜ ਗੁਰਦੇਵ ਸਿੰਘ, ਉੱਥੇ ਜਿਹੜਾ ਸੰਤਾਂ ਦਾ ਸੈਕਟਰੀ ਲਲਤੋਂ ਵਾਲਾ ਪ੍ਰੇਮੀ ਹੋਇਆ, ਜਿਹਦੇ ਘਰ ਉਹ ਪ੍ਰੇਤ ਆਤਮਾ ਦੀ ਥੋੜੀ ਜਿਹੀ ਖੇਡ ਮਹਾਂਪੁਰਖਾਂ ਵਾਲੀ ਬਣਦੀ ਹੈ, ਉਹ ਸੈਕਟਰੀ ਸੀ ਉਸ ਵੇਲੇ। ਬਈ ਮੈਂ ਹੈਰਾਨ ਹਾਂ ਗੁਰੂ ਪਿਆਰਿਓ, ਆਪਾਂ ਤਾਂ ਹੁਣ ਇਹੋ ਜਿਹੇ ਮੌਸਮ 'ਚ ਬੈਠੇ ਹਾਂ ਵੀ ਜੇ 4 ਛਿੱਟਾਂ ਲੱਗ ਵੀ ਜਾਣਗੀਆਂ ਵਿਗੜਦਾ ਕੱਖ ਨਹੀਂ। ਬਈ ਪੋਹ ਦਾ ਮਹੀਨਾ ਉਧਰੋਂ ਠੱਕਾ ਚੱਲ ਪਿਆ ਤੇ ਬੱਚੇ ਨਿੱਕੇ ਨਿੱਕੇ ਮਾਵਾਂ ਦੀਆਂ ਗੋਦਾਂ 'ਚ, ਮੈਂ ਸੋਚਾਂ ਵੀ ਅੱਜ ਬਣੂੰਗਾ ਕੀ, ਬਲਿਹਾਰ ਜਾਈਏ ਸਿਦਕ, ਬੀਬੀਆਂ ਦੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਆਪਣੀ ਨਹੀਂ ਕੀਤੀ, ਮਹਾਂਪੁਰਖ ਆਪਣੇ ਕਥਾ ਕੀਰਤਨ ਕਰਨ ਤੇ ਨਹੀਂ ਹਟੇ। ਗੁਰੂ ਨਾਨਕ ਦੀ ਇਹ ਜੀ ਕਿਰਪਾ ਹੋ ਵੀ ਇੱਕ ਵੀ ਜਵਾਕ ਬਿਮਾਰ ਨਹੀਂ ਹੋਇਆ, ਇੱਕ ਵੀ ਬੀਬੀ ਬਿਮਾਰ ਨਹੀਂ ਹੋਈ, ਪਰ ਜਿਹੜੇ ਬੈਠੇ ਰਹੇ, ਜਿਹੜੇ ਚਲੇ ਗਏ ਉਹਨਾਂ 'ਚ ਤਾਂ ਹੋ ਸਕਦਾ ਵੀ ਢਿੱਲੇ ਮੱਠੇ ਹੋ ਗਏ ਹੋਣ, ਪਰ ਜਿਹੜੇ ਬੈਠੇ ਰਹੇ ਕੋਈ ਬਿਮਾਰ ਨਹੀਂ ਹੋਇਆ। ਉਹ ਗੱਲ ਅੱਜ ਮੈਨੂੰ ਵੀ ਅੱਜ ਉਸ ਤਰ੍ਹਾਂ ਦੀ ਉਹ ਲੱਗਦੀ ਹੈ ਵੀ ਮਾਹੌਲ ਉਹ ਜਿਹਾ ਬਣਿਆ ਹੋਇਆ, ਤੁਸੀਂ ਤਕੜੇ ਹੋ ਕੇ ਬੈਠੇ ਰਹੇ ਹੋ। ਇਹ ਹੁਣ ਤੱਕ ਤਾਂ ਮੇਰੀ ਭੂਮਿਕਾ ਇੱਧਰ ਇਹ ਬੰਨੀ ਗਈ, ਬਹੁਤ ਸਾਰੀ ਯਾਦ ਵੱਧ ਗਿਆ ਕੰਮ। ਹੁਣ ਬੇਨਤੀ ਹੈ ਵੀ ਮਹਾਂਪੁਰਸ਼ ਕਿਸੇ ਵੀ ਮਤ ਦਾ ਹੋਵੇ, ਉਹ ਸੰਨਿਆਸੀ ਹੈ, ਉਹ ਵੈਰਾਗੀ ਹੈ, ਉਹ ਉਦਾਸੀ ਹੈ, ਉਹ ਨਿਰਮਲ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਵਾਜਿਆ ਹੋਇਆ ਖਾਲਸੇ ਦੇ ਵਿੱਚੋਂ ਸੰਤ, ਸੰਤ ਹੈ ਜੀ ਕੋਈ ਹੋਰ, ਔਰ ਸੰਤ ਨੂੰ ਨਮਸਕਾਰ ਹੈ, ਕਿਸੇ ਅਵਸਥਾ 'ਚ ਵੀ ਹੈ। ਬਸ ਇੱਕ ਗੱਲ ਯਾਦ ਰੱਖਣੀ ਹੈ, ਭਾਗਵਾਨ ਸੇਵਾ ਕਰੇ ਹੁਜਤ ਕਰਨ ਪਲੀਤ, ਸੰਤਨ ਸੇਤੀ ਮਸਕਰੀ ਕੁੱਲ ਡੋਬਨ ਕੀ ਰੀਤ। ਜਿਹਦੇ ਭਾਗ ਚੰਗੇ ਉਹ ਸੇਵਾ ਕਰਦਾ, ਜਿਹਦੇ ਭਾਗ ਫੁੱਟ ਜਾਣ ਉਹ ਫਿਰ ਨਿੰਦਿਆ ਕਰਦਾ ਹੁੰਦਾ, ਇਹ ਹੈ ਆਪਣੇ ਆਪਣੇ ਭਾਗਾਂ ਦੀ ਗੱਲ। ਤੇ ਹੁਣ ਸੂਰ ਦੇ ਕਰਮਾਂ ਦੇ ਵਿੱਚ ਲੋਕਾਂ ਦੀ ਗੰਦਗੀ ਲਿਖੀ ਆ, ਤੁਸੀਂ ਉਹਨੂੰ ਦੱਸੋ ਵੀ ਉਹਨੂੰ ਅੰਮ੍ਰਿਤ ਫਲ ਕਿੱਥੋਂ ਖਿਲਾ ਦੋਗੇ, ਉਹ ਤਾਂ ਰੂੜੀਆਂ ਦੇ ਵਿੱਚ ਨੂੰ ਜਾਂਦਾ ਹੈ। ਜਿੱਥੇ ਗੰਦਗੀ ਹੈ ਸੂਰ ਕਹਿਣ ਖੁਸ਼ ਹੋ ਜਾਂਦਾ, ਛਿਦਰ ਦੇਖ ਨਿੰਦਕ ਉਹ ਮਾਂ ਹੈ, ਜਦੋਂ ਵੀ ਕਿਤੇ ਨਾ ਥੋੜਾ ਜਿਹਾ ਕਿਸੇ ਦੋਸ਼ ਦੇਖੇ ਨਿੰਦਕ ਕਹਿੰਦਾ ਵਾਹ ਵੇ ਵਾਹ, ਹੁਣ ਮੇਰੇ ਕੋਲ ਸਬੂਤ ਆ ਗਿਆ ਤੇ ਹੁਣ ਇਹਨੂੰ ਬਹਿਣ ਜੋਗਾ ਨਹੀਂ ਛੱਡਦਾ ਕਿਤੇ, ਦੇਖੋ ਕਿੱਡੀ ਬਹਾਦਰੀ ਹੈ, ਉਹਦਾ ਔਗਣ ਦੇਖ ਲਿਆ ਮੈਂ। ਇਹ ਗੁਰੂ ਪਿਆਰਿਓ, ਇਹ ਗੁਰਮਤ ਦਾ ਰਸਤਾ ਨਹੀਂ ਹੈ। ਅਸੀਂ ਉਸ ਗੁਰੂ ਦੇ ਸਿੱਖ ਹੈ ਵੀ ਗੁਰੂ ਨਾਨਕ ਤੁਰਿਆ ਜਾਂਦਾ ਮਰਦਾਨਾ ਨਾਲ ਹੈ, ਭਾਈ ਬਾਲਾ ਨਾਲ ਹੈ। ਜੰਗਲ ਵਿੱਚ ਜਾਂਦਿਆਂ ਜਾਂਦਿਆਂ ਮਰਦਾਨਾ ਕੁਰਲਾ ਉੱਠਿਆ, ਕਹਿੰਦਾ ਬਾਬਾ ਕਲਯੁਗ ਆ ਗਿਆ। ਮਹਾਰਾਜ ਕਹਿੰਦੇ ਤੈਨੂੰ ਹੋ ਕੀ ਗਿਆ, ਚੰਗਾ ਭਲਾ ਆਉਂਦਾ ਆਉਂਦਾ ਕਿਉਂ ਚੀਕਣ ਲੱਗ ਗਿਆ ਤੂੰ? ਕਹਿੰਦਾ ਮਹਾਰਾਜ ਉਹ ਦੇਖੋ। ਕਹਿੰਦੇ ਕੀ? ਉਹ ਦੇਖੋ ਜੀ ਸਾਹਮਣੇ। ਮਹਾਰਾਜ ਦੇਖੇ ਕਹਿੰਦੇ ਕੀ ਹੈ? ਕਹਿੰਦੇ ਜੀ ਤੁਹਾਨੂੰ ਨਹੀਂ ਦੇਖਿਆ ਕੁਛ? ਕਹਿੰਦੇ ਨਹੀਂ। ਮਹਾਰਾਜ ਹੱਦ ਕਰਦੇ ਹੋ, ਦੇਖੋ ਨਜਾਇਜ਼ ਪੁਰਸ਼ ਨਜਾਇਜ਼ ਔਰਤ ਇਹ ਗੰਦੇ ਕਰਮ ਕਰਦੇ ਹੈ ਜੰਗਲਾਂ ਦੇ ਵਿੱਚ, ਭਗਤੀ ਕਰਨੀ ਚਾਹੀਏ। ਮਹਾਰਾਜ ਕਹਿੰਦੇ ਕਿੱਥੇ? ਕਹਿੰਦੇ ਜੀ ਉਹ ਮਰਦੇ ਮਰਦਾਨਿਆ ਤੇਰੀ ਨਿਗਾਹ 'ਚ ਨੁਕਸ ਪੈ ਗਿਆ, ਮਰਦਾਨਿਆ ਤੇਰੇ ਸੁਭਾਅ 'ਚ ਨੁਕਸ ਪੈ ਗਿਆ, ਮਰਦਾ ਰਬਾਬ ਸੁਰ ਕਰ, ਮੈਂ ਤੇਰੇ ਮਨ ਨੂੰ ਸੁਰ ਕਰਦੇ ਹਾਂ। ਮਰਦਾਨੇ ਨੇ ਰਬਾਬ ਸੁਰ ਕਰੀ, ਤੁਰੇ ਜਾਂਦੇ ਜਾਂਦੇ ਸ਼ਬਦ ਗਾਇਨ ਕੀਤਾ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਤਾਂ ਨਾ ਇਸਤਰੀ ਦਿਸਦੀ ਹੈ ਨਾ ਪੁਰਸ਼, ਮੈਨੂੰ ਤਾਂ ਨਿਰੰਕਾਰ ਹੀ ਦਿਸਦਾ ਸਾਰੇ। ਵੀ ਤੈਂ ਜਿਹੜਾ ਕੁਛ ਖਰੀਦਣਾ ਤੈਨੂੰ ਉਹ ਦਿਸਦਾ, ਕਿਉਂ ਤੂੰ ਮੇਰਾ ਸਿੱਖ ਹੋ ਕੇ ਇਹ ਜਿਹੀਆਂ ਗੱਲਾਂ ਕਰਦਾ? ਕਿੱਥੇ ਖੜੇ ਹਾਂ ਅਸੀਂ? ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਆਜਿਆ ਕੋਏ। ਸਾਧੂ ਕਰਾਮਾਤ ਨਹੀਂ ਦਿਖਾਉਂਦਾ, ਕਿਉਂਕਿ ਸਾਧੂ ਸਾਧੂ ਹੁੰਦਾ, ਮਦਾਰੀ ਥੋੜ੍ਹੀ ਹੁੰਦਾ, ਮਦਾਰੀ ਦਿਖਾਉਂਦੇ ਹੁੰਦੇ ਹੈ। ਪਰ ਫਿਰ ਵੀ ਭਾਈ ਜਿਹਦੇ ਕੋਲ ਧਨ ਹੁੰਦਾ, ਜਿੱਥੇ ਮਰਜ਼ੀ ਕਿਸੇ ਪਰਉਪਕਾਰ, ਕਿਸੇ ਭੁੱਖੇ ਵਾਸਤੇ ਕੋਈ ਹੋਰ ਖਰਚ ਵੀ ਸਕਦਾ, ਜੇਬ 'ਚ ਹੈਗੇ ਪੈਸੇ। ਭਾਈ ਅਮਰਜੀਤ ਸਿੰਘ ਸਾਡੇ ਦੂਸਰੇ ਜਾਂ ਤੀਸਰੇ ਬੈਚ ਦੇ ਵਿਦਿਆਰਥੀਆਂ ਦੇ ਵਿੱਚੋਂ, ਉਹ ਫਿਰ ਬੜੇ ਵਿਦਵਾਨ ਵੀ ਬਣੇ, ਬਾਹਰ ਜਾ ਕੇ ਵੀ ਵਿਦਿਆ ਪੜ੍ਹੇ। ਇੱਕ ਵਿਦਾਨ ਦਾ ਗ੍ਰੰਥ ਉਹਨਾਂ ਨੇ ਹਰਿਦੁਆਰ ਪੜ੍ਹਿਆ ਜਾ ਕੇ, ਹੁਣ ਵੀ ਕੁਝ ਵਿਦਿਆਰਥੀ ਕੰਸੀ ਪੜ੍ਹ ਰਹੇ ਨੇ ਆਪਣੇ ਜਥੇ ਦੇ। ਤੇ ਉਹ ਦੱਸਿਆ, ਕਹਿੰਦਾ ਵੀ ਮੈਂ ਇੱਕ ਮਹਾਂਪੁਰਸ਼ ਮੈਨੂੰ ਲੈ ਗਏ ਬਿੰਦਰਾਵਨ, ਕਹਿੰਦਾ ਵੀ ਆਪਣੀ ਅੱਖੀਂ ਦੇਖੀ ਹੋਈ ਗੱਲ ਦੱਸਣ ਲੱਗਿਆ ਜਿਹੜੀ ਮੈਂ ਦੇਖੀ ਹੈ। ਕਹਿੰਦੀ ਉਹ ਕਹਿੰਦੇ ਜੀ ਬਿੰਦਰਾਵਨ ਚਲੇ ਗਏ ਤਾਂ ਉੱਥੇ ਇੱਕ ਮਹਾਤਮਾ ਵੱਜਦੇ ਸੀ ਬੰਬੇ ਵਾਲੇ। ਉਹ ਆਚਾਰੀਆ ਜੀ ਕਹਿਣ ਲੱਗੇ ਅਮਰਜੀਤ ਸਿੰਘ ਤੈਨੂੰ ਬ੍ਰਹਮ ਗਿਆਨੀ ਸੰਤ ਦੇ ਦਰਸ਼ਨ ਕਰਾਈਏ। ਕਹਿੰਦੇ ਮੈਂ ਕਿਹਾ ਜੀ ਕਰਾਓ, ਹੋਰ ਕੀ ਚਾਹੀਦਾ। ਕਹਿੰਦੇ ਆਪ ਉਹ ਜਦੋਂ ਗਏ, ਜਿਹੜਾ ਉਹ ਸੰਤ ਦਾ ਨਾਂ ਕੋਈ ਨਹੀਂ, ਬੰਬੇ ਵਾਲੇ ਸੰਤ ਹੀ ਕਹਿੰਦੇ ਉਹਨਾਂ, ਉਹ ਤ੍ਰਿਡੰਡੀ ਸੰਨਿਆਸੀ ਸੀ ਪਹਿਲਾਂ। ਜਿਹੜਾ ਵੀ ਮਿਲ ਜਾਏ, ਤੁਸੀਂ ਮਿਲ ਜਾਓ, ਮੈਂ ਮਿਲ ਜਾਂ, ਕੋਈ ਸੰਤ ਮਿਲ ਜਾਏ, ਕੋਈ ਮੈਂ ਕਹਿੰਦਾ ਚੋਰ ਮਿਲ ਜਾਏ, ਜਦ ਉਹਦੇ ਕੋਈ ਸਾਹਮਣੇ ਆਉਂਦਾ ਸੀ ਡੰਡੌਤ ਕਰਕੇ ਸੰਤ ਮੱਥਾ ਉਹਨੂੰ ਟੇਕਦਾ ਸੀ, ਕਹਿੰਦਾ ਤੇਰੇ 'ਚ ਵੀ ਉਹੀ ਰੱਬ ਹੈ। ਇਹ ਆਪਣਾ ਆਪਣਾ ਸੁਭਾਅ ਹੈ, ਇਹ ਇੱਕੋ ਜਿਹਾ ਸੁਭਾਅ ਤਾਂ ਨਹੀਂ ਸਾਰਿਆਂ ਸੰਤਾਂ ਦਾ ਹੋ ਸਕਦਾ, ਇਹ ਆਪਣੀ ਆਪਣੀ ਉਹਨਾਂ ਦੀ ਆਪਣੇ ਆਪਣੀ ਮੌਜ ਦੇ ਵਿੱਚ ਵਰਤਦੇ ਆ। ਅਮਰਜੀਤ ਸਿੰਘ ਕਹਿੰਦਾ ਜੀ ਮੈਂ ਹੈਰਾਨ ਇਸ ਗੱਲੋਂ ਵੀ ਉਹਨਾਂ ਦੇ ਸਾਹਮਣੇ ਕੁੱਤਾ ਆਇਆ, ਕੁੱਤੇ ਨੂੰ ਵੀ ਡੰਡੌਤ ਕਰਕੇ ਮੱਥਾ ਟੇਕਣ, ਆ ਗਿਆ ਤੂੰ ਮੇਰੇ ਮਾਲਕ, ਮੇਰੇ ਰੱਬ ਜੀ ਤੂੰ ਆ ਗਿਆ, ਤੂੰ ਰੋਟੀ ਖਾਣੀ ਹੈ, ਕੁੱਤੇ ਨਾਲ ਗੱਲਾਂ ਕਰਨ ਲੱਗ ਗਏ, ਕਹਿੰਦੇ ਸਾਨੂੰ ਛੱਡ ਕੇ। ਕਹਿੰਦਾ ਜੀ ਮੈਨੂੰ ਥੋੜੀ ਜਿਹੀ ਸ਼ੰਕਾ ਹੋਵੇ ਵੀ ਕਹਿੰਦੇ ਨੇ ਬ੍ਰਹਮ ਗਿਆਨੀ ਆ, ਗੱਲਾਂ ਦਾ ਕੁੱਤਿਆਂ ਦੇ ਨਾਲ ਕਰੀਆਂ, ਗਾਹਾਂ ਕੁੱਤੇ ਕਿਹੜਾ ਬੋਲਦੇ ਆ। ਵਾਹਿਗੁਰੂ ਜਾਣੇ ਵੀ ਉਹਦੀ ਸ਼ੰਕਾ ਮੇਟਣ ਵਾਸਤੇ ਖੇਡ ਰਚੀ ਜਾਂ ਕੀ ਹੋਇਆ। ਇੰਨੇ ਨੂੰ ਚਾਰ ਕੁੱਤੇ, ਕਿਉਂਕਿ ਕੁੱਤੇ ਆਮ ਹੀ ਫਿਰਦੇ ਰਹਿੰਦੇ ਆ ਪਿੰਡਾਂ 'ਚ, ਚਾਰ ਕੁੱਤੇ ਉੱਥੇ ਆ ਕੇ ਉਹ ਸੰਤ ਪ੍ਰਵਚਨ ਕਰਦੇ ਸੀ ਤੇ ਕੁੱਤੇ ਲੱਗ ਗਏ ਆਪਸ ਵਿੱਚ ਹੀ, ਜੋ ਕੁਛ ਕੁੱਤਿਆਂ ਦੇ ਕਰਮਾਂ 'ਚ ਲਿਖਿਆ ਹੋਇਆ, ਲੜਨ ਲੱਗ ਗਏ ਆਪਸ ਵਿੱਚ, ਉਹਨੂੰ ਕੁੱਦ ਕੁੱਦ ਕੇ ਪਵੇ, ਉਹਨੂੰ ਕੁੱਦ ਕੁੱਦ ਕੇ ਪਵੇ। ਸੰਤਾਂ ਦੀ ਕਥਾ ਤਾਂ ਰੋਲਤੀ ਕੁੱਤਿਆਂ ਨੇ ਵਿੱਚ ਹੀ, ਕਿਉਂਕਿ ਜਦੋਂ ਉੱਚੇ ਉੱਚੇ ਗੜਬੜ ਹੋਣ ਲੱਗੀ ਕਥਾ ਕੌਣ ਸੁਣੇ? ਸੰਤ ਛੱਡ ਕੇ ਕਥਾ ਕੁੱਤਿਆਂ ਨੂੰ ਕਹਿੰਦੇ, ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਿੰਨੇ ਕੁ ਜਨਮ ਚਾਹੀਦੇ ਨੇ ਹੋਰ ਤੁਹਾਨੂੰ ਇਹੋ ਜਿਹੇ? ਮਸਾਂ ਮਸਾਂ ਜਨਮ ਤੁਹਾਨੂੰ ਕੁੱਤੇ ਦਾ ਹੀ ਜਨਮ ਮਿਲਿਆ, ਪਰ ਇਹ ਮਸਾਂ ਮਸਾਂ ਇਹੋ ਜਿਹਾ ਜਨਮ ਮਿਲਿਆ ਜਿਹੜਾ ਸਾਧਿਆਂ ਦੇ ਡੇਰੇ ਦੇ ਕੁੱਤੇ ਹੋ ਤੁਸੀਂ। ਉਹ ਤੁਸੀਂ ਆਮ ਬੰਦਿਆਂ ਦੇ ਕੁੱਤੇ ਹੁੰਦੇ ਲੜ ਪੈਂਦੇ, ਪਰ ਤੁਹਾਨੂੰ ਸ਼ਰਮ ਆਵੇ ਡੇਰੇ ਦੀਆਂ ਰੋਟੀਆਂ ਖਾ ਕੇ ਲੜਦੇ ਹੋ? ਡੇਰੇ ਦੀਆਂ ਰੋਟੀਆਂ ਖਾ ਕੇ ਕਥਾ ਸੁਣਨੀ ਚਾਹੀਦੀ ਸੀ ਤੁਹਾਨੂੰ। ਉਹ ਕਹਿੰਦਾ ਜੀ ਮੇਰੇ ਸਾਹਮਣੇ ਦੇਖਣ ਦੀ ਗੱਲ ਹੈ, ਕੰਨਾਂ ਨਾਲ ਸੁਣਨ ਦੀ ਗੱਲ ਹੈ, ਇੰਨਾ ਬਚਨ ਕਿਹਾ ਚਾਰੇ ਕੁੱਤੇ ਆਰਾਮ ਨਾਲ ਬਹਿ ਗਏ, ਨਾ ਉਹ ਗਏ ਨਾ ਲੜੇ, ਅੱਖੀਂ ਦੇਖੀ ਘਟਨਾ ਹੈ ਸਿੰਘ ਨੇ ਜਿਹੜੀ ਦੱਸੀ। ਸ਼ੰਕਾਵਾਦੀ ਸੰਸਾਰ ਹੈ, ਸਾਨੂੰ ਕੀ ਲੈਣਾ ਸ਼ੰਕਾਵਾਦੀਆਂ ਤੋਂ? ਸ਼ੰਕਾਵਾਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਸ਼ੰਕਾ ਕਰਦੇ, ਸੰਤਾਂ ਦੀ ਤਾਂ ਗੱਲ ਛੋਟੀ ਰਹਿ ਗਈ, ਤਾਂ ਰੱਬ ਤੇ ਜਾ ਪਹੁੰਚੇ ਉਹਨਾਂ ਦਾ ਤਾਂ, ਉਹ ਤਾਂ ਮਹਿਕਮੇ ਹੀ ਲੱਗ ਹੈ, ਉਹਦੀ ਨਹੀਂ ਆਪਾਂ ਨੂੰ ਕੋਈ ਪਰਵਾਹ। ਸੰਤ ਕਥਾ ਕਰਨ ਲੱਗ ਗਏ, ਬੈਠੇ ਰਹੇ ਕੁੱਤੇ, ਇੰਨੇ ਨੂੰ ਪ੍ਰਸ਼ਾਦਾ ਆ ਗਿਆ ਸੰਤਾਂ ਵਾਸਤੇ, ਕਥਾ ਕਿਹੜਾ ਉਹਨਾਂ ਨੇ ਸਟੇਜ ਲਾ ਕੇ ਕਰਨੀ ਸੀ, ਚਾਰ ਬੰਦੇ ਆਏ ਕਥਾ ਸੁਣਾਤੀ, ਮੁੜ ਕੇ ਫਿਰ ਇਹਨਾਂ ਵਿੱਚ ਹੋ ਗਏ, ਪ੍ਰਸ਼ਾਦਾ ਆ ਗਿਆ। ਬਾਕੀ ਦੇ ਸੰਤਾਂ ਨੂੰ ਕਹਿੰਦੇ ਜੀ ਅਸੀਂ ਤਾਂ ਭੋਜਨ ਪਾ ਲਿਆ, ਵੀ ਤੁਸੀਂ ਛਕ ਲਓ। ਕਹਿੰਦੇ ਮੈਂ ਇਕੱਲਾ ਕਿੱਥੇ ਛਕ ਲੂੰ, ਚਾਰ ਜਣੇ ਐਵੀਂ ਦੇ ਬੈਠੇ ਨੇ, ਉਹ ਜਿਹੜੇ ਚਾਰੇ ਕੁੱਤੇ ਸੀ ਨਾ, ਉਹਨਾਂ ਨੂੰ ਕਹਿੰਦੇ ਆ ਜਾਓ ਰੇ ਭਗਵਾਨ ਜੀ, ਆ ਜਾਓ ਹੁਣ ਤੁਸੀਂ। ਚਾਰੇ ਕੁੱਤੇ ਆ ਗਏ ਕੋਲ, ਉਹ ਕਹਿੰਦਾ ਮੈਂ ਹੈਰਾਨ ਵੀ ਅੱਜ ਕਲਜੁ ਦੇ ਸਮੇਂ ਅੱਕਣ ਤਾਂ ਨਿਆਣੇ ਨੀ ਆਖਾਂ ਲੱਗਦੇ, ਮਾਂ ਪਿਓ ਦੇ ਜਿਵੇਂ ਕੁੱਤੇ ਆਖੇ ਲੱਗ ਰਹੇ ਨੇ ਸੰਤਾਂ ਦੇ। ਕਹਿੰਦੇ ਜੀ ਕੁੱਤਿਆਂ ਦੇ ਮੂੰਹ ਵਿੱਚ ਰੋਟੀ ਦੀਆਂ ਬੁਰਕੀਆਂ ਤੋੜ ਤੋੜ ਪਾਉਣ ਇਕੱਲੇ ਇਕੱਲੇ ਦੇ। ਕਹਿੰਦੇ ਦੇਖੋ ਹੁਣ ਤੁਸੀਂ ਵਚਨ ਮੰਨਿਆ, ਤੁਸੀਂ ਬੜੇ ਸਾਊ ਹੋ ਗਏ ਹੋ, ਤੁਹਾਡਾ ਭਲਾ ਹੋ ਜਾਊਗਾ ਹੁਣ ਕੁੱਤਿਆਂ ਨੂੰ। ਕਹਿੰਦੇ ਇਹ ਪ੍ਰਭਾਵ ਕਿਸ ਚੀਜ਼ ਦਾ ਭਾਈ, ਜੋ ਆਪ ਜੀ ਨੇ ਸੁਣਿਆ ਇਹਦਾ ਅਰਥ ਕੀ ਹੈ? ਨਾਮ ਦੀ ਮਹਿਮਾ, ਮਹਾਂਪੁਰਸ਼ ਨੇ ਨਾਮ ਜਪਿਆ ਤੇ ਉਹਨਾਂ ਦਾ ਹੁਕਮ ਜਿਹੜਾ ਇਕੱਲੇ ਮਨੁੱਖਾਂ ਤੇ ਤਾਂ ਕੀ, ਰਾਜਿਆਂ ਮਹਾਰਾਜਿਆਂ ਦੇ ਕੀ, ਉਹਨਾਂ ਦਾ 84 ਲੱਖ ਜੋਨ ਤੇ ਹੁਕਮ ਚੱਲਦਾ ਹੈ। ਬਲਕਿ ਜੇ ਇਹ ਕਹਿ ਦਈਏ ਵੀ ਜੇ ਰੱਬ ਨੂੰ ਵੀ ਬੇਨਤੀ ਕਰ ਦੇਣ, ਰੱਬ ਵੀ ਮੋੜਦਾ ਨੀ, ਕਹਿੰਦਾ ਹੁਣ ਤੇਰੇ ਨੀ ਮੋੜ ਸਕਦੇ। ਜੋ ਇਹ ਕਰੇ ਸੋਈ ਪ੍ਰਭ ਮਾਨੈ, ਇਹ ਨਾਮ ਦਾ ਪ੍ਰਤਾਪ ਹੈ। ਇਹ ਜਿਹੜੇ ਦੀਵਾਨ ਸੁਣ ਰਹੇ ਹੋ ਤੁਸੀਂ, ਇਹਦੇ ਚ ਨਾਮ ਦੀ ਮਹਿਮਾ ਜਾਂ ਸੇਵਾ ਦੀ ਮਹਿਮਾ, ਗੱਲਾਂ ਹੀ ਦੋ ਨੇ। ਸੇਵਾ ਔਰ ਸਿਮਰਨ ਤੋਂ ਬਿਨਾਂ ਭਲਾ ਹੋ ਹੀ ਨਹੀਂ ਸਕਦਾ। ਮੈਂ ਤਾਂ ਕਈ ਵਾਰ ਆਪਣੇ ਮਹਾਂਪੁਰਸ਼ਾਂ ਦੀ ਸਾਖੀ ਸੁਣਾਉਂਦਾ ਹੁੰਦਾ, ਮੈਂ ਪੋਥੀ ਮੇਰੇ ਕੋਲ ਪੜ੍ਹਨ ਵਾਸਤੇ ਗਿਆ ਤੇ ਹੁਣ ਭਿੰਡਰਾਂ ਵਾਲੀ ਟਕਸਾਲ ਦੀ ਇਹ ਗੱਲ ਬੜੀ ਮਸ਼ਹੂਰ ਸੀ ਵੀ ਵਿਦਿਆ ਸਾਰੇ ਪੰਥ ਵਿੱਚ ਸਭ ਤੋਂ ਵੱਧ ਸੀ ਤੇ ਮਹਾਂਪੁਰਖਾਂ ਦੇ ਕੋਲ ਮੈਂ ਹਰ ਰੋਜ਼ ਹੀ ਜਾਂਦਾ ਸੀ ਸੰਥਿਆ ਲਈ ਤੇ ਕਰੜੇ ਏਡੇ ਸੀ ਜਿੱਦਣ, ਕਿਉਂ ਹੁਕਮ ਸੀ ਵੀ 25 ਵਾਰ ਪਕਾਉਣੀਆਂ ਸੰਥਿਆ, ਇੱਕ ਦਿਨ 24 ਵਾਰ ਪਕਾਈ। ਉਹ ਧੜਕੂ ਜ਼ਿਆਦਾ ਮੇਰੇ ਮਨ 'ਚ ਵੀ ਸੀ ਵੀ ਜੇ ਸੰਤਾਂ ਨੇ ਪੁੱਛ ਲਿਆ ਝੂਠ ਮੈਂ ਵੀ ਨਹੀਂ ਬੋਲਣਾ। ਮੈਨੂੰ ਕਹਿੰਦੇ ਸੰਥਿਆ ਪੱਕ ਗਈ? ਮੈਂ ਕਿਹਾ ਹਾਂ ਜੀ ਪੱਕ ਗਈ। ਕਹਿੰਦੇ ਕਿੰਨੀ ਵਾਰ ਪਕਾਈ? ਮੈਂ ਕਿਹਾ ਜੀ 24 ਵਾਰ। ਕਹਿੰਦੇ ਤੈਨੂੰ 25 ਵਾਰ ਕਿਹਾ? ਮੈਂ ਕਿਹਾ ਜੀ ਇੱਕ ਵਾਰ ਮੈਂ ਬਾਅਦ 'ਚ ਪਕਾ ਲੂੰਗਾ, ਇਹ ਤਾਂ ਨਹੀਂ ਹੈ ਮੈਂ ਕਰੂੰ ਤਾਂ 25 ਵਾਰ ਪੂਰੇ, ਇਹ ਕੋਈ ਲਿਹਾਜ਼ ਨਹੀਂ। ਚੱਕ ਪੋਤੀ ਉੱਥੇ ਚੱਲ, ਪਹਿਲਾਂ ਭਰ ਕੇ ਆ 25 ਵਾਰ, ਫਿਰ ਮੁੜ ਕੇ ਆ ਕੇ ਕਰ ਲਿਆ ਸੀ। ਮੇਰਾ ਖਿਆਲ ਹੈ ਵੀ ਜੇ ਕਿਤੇ ਇੰਨੀ ਸਖਤੀ ਮੈਂ ਇਹਨਾਂ 'ਤੇ ਕਰਦਾ ਨਾ, ਮੇਰੇ ਕੋਲ ਇੱਕ ਬਣੀ ਮੈਂ ਇਕੱਲਾ ਹੀ ਰਹਿ ਜਾਊਂ, ਜਦੋਂ ਬੁਲਾਇਆ ਕਰੋ ਤੂੰ ਮੋਟਾ ਵਾਲੇ ਇਕੱਲਾ ਹੀ ਆਇਆ ਕਰੂੰ, ਗੱਡੀ ਵੀ ਆਪ ਚਲਾਉਣੀ ਪਊ ਫਿਰ ਮੈਨੂੰ। ਹੁਣ ਤਾਂ ਡਰ ਕੇ ਰਹੀਦਾ ਵੀ ਕੋਈ ਨਹੀਂ ਭਾਈ, ਸਹਿੰਦਾ ਸਹਿੰਦੀ ਇਹ ਠੀਕ ਹੈ। ਉਹ ਜ਼ਮਾਨਾ ਲੱਦ ਗਿਆ ਸਾਡੇ ਵਾਲਾ ਜਿਹੜਾ ਸੀ, ਬਿਨਾਂ ਕਸੂਰ ਤੋਂ ਝਿੜਕਾਂ ਖਾਧੀਆਂ ਜ਼ਿੰਦਗੀ 'ਚ, ਬਿਨਾਂ ਕਸੂਰ ਤੋਂ, ਕਸੂਰ ਕਿਸੇ ਹੋਰ ਦੀ ਝਿੜਕਾਂ ਹਰੀ ਸੁਰ ਮਿਲ ਗਈਆਂ। ਅਤੇ ਇੱਕ ਦਿਨ ਮਹਾਂਪੁਰਸ਼ ਸਾਡੇ ਨਾਲ ਜਿਵੇਂ ਬੀਬੀਆਂ ਮੱਖਣ ਕੱਢਣ ਵੇਲੇ ਦਹੀਂ ਰਿੜਕ ਕੇ ਬੜੇ ਤਰੀਕੇ ਦੇ ਨਾਲ ਉਹ ਐਂ ਝੱਲਾ ਜਿਹਾ ਮਾਰ ਕੇ ਮੱਖਣ ਇਕੱਠਾ ਕਰਦੀਆਂ, ਸੰਤ ਲੱਗੇ ਹੋਏ ਸਾਡੇ, ਉੱਧਰੋਂ ਮੈਂ ਆ ਗਿਆ ਪੋਥੀ ਮੇਰੇ ਕੋਲ, ਫਤਿਹ ਬੁਲਾਈ, ਹੱਥ ਲਿਬੜੇ ਹੋਏ। ਕਹਿੰਦੇ ਚੱਲ ਪੋਥੀ ਪ੍ਰਕਾਸ਼ ਕਰ, ਮੈਂ ਆਉਂਦਾ। ਮੈਂ ਕਿਹਾ ਜੀ ਖੜ ਜਾਓ, ਮੈਨੂੰ ਕਰ ਲੈਣ ਦਿਓ ਦਰਸ਼ਨ ਤੁਹਾਡਾ, ਇਹਦੇ ਤਾਂ ਨਹੀਂ ਕੋਈ ਫਰਕ ਪੈਂਦਾ ਵੀ ਮੈਂ ਆਹ ਦਰਸ਼ਨ ਬਹੁਤ ਮੈਨੂੰ ਵਧੀਆ ਲੱਗਦੇ ਆ। ਮੈਂ ਕਿਹਾ ਜੀ ਐਂ ਦੱਸੋ ਪਿੰਡਾਂ ਵਾਲੇ ਤਾਂ ਪੜ੍ਹਨ ਪੜ੍ਹਾਉਣ 'ਤੇ ਵੀ ਆਹ ਬੁੜੀਆਂ ਵਾਲਾ ਕੰਮ ਕਦ ਕਿਤੇ ਸਿੱਖ ਗਏ ਤੁਸੀਂ, ਮੇਤੇ ਐਂ ਕਹਿ ਹੋ ਗਿਆ ਸੰਤਾਂ ਨੂੰ। ਕਹਿੰਦੇ ਚੱਲ ਤੂੰ ਪੋਥੀ ਪ੍ਰਕਾਸ਼ ਕਰ, ਉੱਥੇ ਦੱਸਦਾ ਮੈਂ ਤੈਨੂੰ, ਉੱਥੇ ਆ ਕੇ ਦੱਸਦਾ। ਚਲੋ ਜੀ ਹੱਥ ਜਿਹੜੇ ਥੰਦੇ ਸੀ ਸਾਫ਼ ਸੂਫ ਕੀਤੇ ਸੰਤਾਂ ਨੇ, ਐਂ ਮਲਦੇ ਆਉਣ ਮੈਨੂੰ ਹੁਣ ਵੀ ਉੱਕਣੇ ਦੇਖਦੇ, ਐਂ ਮਲਦੇ ਮਲਦੇ ਆ ਕੇ। ਹਾਂ ਕਹਿੰਦੇ ਕੀ ਕਹਿੰਦਾ ਸੀ ਤੂੰ? ਮੈਂ ਕਿਹਾ ਜੀ ਉਹ ਤਾਂ ਐਵੇਂ ਸੀ ਪਿਓ ਪੁੱਤਾਂ ਵਾਲੀ ਗੱਲ ਜਿਹੜੀ ਹੁੰਦੀ ਆ, ਹੋਰ ਉਹ ਤਾਂ ਨਹੀਂ ਗੱਲ, ਉਹ ਮੇਰੀ ਮਾੜੀ ਗੱਲ ਸੀ, ਮੈਨੂੰ ਕਹਿਣੀ ਨਹੀਂ ਸੀ ਚਾਹੀਦੀ। ਕਹਿੰਦੇ ਨਹੀਂ ਨਹੀਂ ਇਹ ਕੋਈ ਗੱਲ ਨਹੀਂ। ਕਹਿੰਦੇ ਮੈਂ ਦੱਸਾਂ ਗੱਲ, ਇਹ ਸੇਵਾ ਤੋਂ ਬਿਨਾਂ ਛੁਟਕਾਰਾ ਨਹੀਂ। ਤੈਂ ਪਹਿਲੀ ਉਮਰ ਚ ਸੇਵਾ ਕੀਤੀ, ਵਿਦਿਆ ਬਾਅਦ ਚ ਪੜ੍ਹਨ ਲੱਗਿਆ। ਕਹਿੰਦੇ ਮੈਂ ਪਹਿਲਾਂ ਵਿਦਿਆ ਪੜ੍ਹੀ, ਬਾਅਦ ਚ ਸੇਵਾ ਕਰਨ ਲੱਗਿਆ। ਭਰਾਵਾ ਕਹਿੰਦੇ ਖਹਿੜਾ ਨਹੀਂ ਛੁੱਟਦਾ ਸੇਵਾ ਤੋਂ ਬਿਨਾਂ, ਸੇਵਾ ਤੋਂ ਬਿਨਾਂ ਨਹੀਂ ਸਫਲਾ ਕਰ। ਗੱਲ ਸਮਝ ਵਿੱਚ ਆਈ। ਨੁਕਤਾ ਹੁੰਦਾ ਹੈ ਮਹਾਂਪੁਰਖਾਂ ਦੇ ਕੋਲ, ਤੇ ਚਾਰ ਮਹਾਂਪੁਰਸ਼ਾਂ ਦਾ ਮੈਂ ਨਾਮ ਲੈਂਦਾ ਰਿਹਾ ਵੀ ਇੱਕ ਇੱਕ ਕਰਕੇ ਤਿੰਨ ਤੁਰ ਗਏ, ਹੁਣ ਸਾਡੇ ਕੋਲ ਰਹਿ ਗਿਆ ਇੱਕ ਮਹਾਂਪੁਰਸ਼। ਇਹ ਮੈਂ ਕਹਿਣਾ ਹੁੰਦਾ ਗੁਰਮੁਖੋ, ਚਾਹੇ ਦੂਰ ਤੇ ਦਰਸ਼ਨ ਕਰ ਲਿਓ, ਕੱਲ ਨੂੰ ਗੱਲਾਂ ਸੁਣ ਕੇ ਤੁਹਾਡਾ ਜੀ ਕਰਨਾ ਵੀ ਅਸੀਂ ਦਰਸ਼ਨ ਕਿਉਂ ਨਾ ਕਰਦੇ। ਇਹ ਇਲਾਕੇ ਚ ਸੰਤ ਆਉਂਦੇ ਰਹੇ, ਕੁੜਾਣੀ ਸੰਤ ਗਿਆਨੀ ਮੋਹਨ ਸਿੰਘ ਜੀ, ਤੁਹਾਡੇ ਚੋਂ ਕਈਆਂ ਨੇ ਕਰੇ ਹੋਣਗੇ ਦਰਸ਼ਨ। ਹੁਣ 97 ਵਰੀ ਦੀ ਉਮਰ ਹੈ, ਸਿੰਘਾਂ ਨੇ ਦੱਸਿਆ। ਹੁਣ ਮੈਨੂੰ ਸਰਦਾ ਨਹੀਂ ਉੱਥੇ ਜਾਏ ਬਿਨਾਂ, ਮੈਂ ਜਾਂਦਾ ਰਹਿਣਾ ਉੱਥੇ। ਜਦੋਂ ਕਿਤੇ ਕੋਈ ਅਰਥ ਅੜ ਜੇ ਉਹਦੇ ਲਈ ਵੀ ਜਾਂਦਾ। ਹੁਣ ਮੈਨੂੰ ਇੰਨੀ ਕੁ ਕਿਰਪਾ ਕਰਤੀ, ਕਹਿੰਦੇ ਵੀ ਪੁੱਛ ਲਿਆ ਕਰ ਜਿਹੜਾ ਵੀ ਕੁਛ ਹੈ, ਆਗਿਆ ਦੇ ਦਿੱਤੀ ਹੈ। ਇੱਕ ਬਚਨ ਐਸਾ ਮਿਲਿਆ ਮਹਾਂਪੁਰਸ਼ਾਂ ਤੋਂ, ਕਹਿੰਦੇ ਕਦੇ ਵੀ ਇਹ ਨਹੀਂ ਸੋਚਣਾ ਵੀ ਆਹ ਕੰਮ ਮੈਂ ਕੀਤਾ। ਮੈਂ ਕਿਹਾ ਜੀ ਸੱਤ ਹੈ। ਕਹਿੰਦੇ ਵੀ ਇੱਕ ਗੱਲ ਦੱਸ। ਮੈਂ ਕਿਹਾ ਜੀ ਦੱਸੋ। ਕਹਿੰਦੇ ਭਲਾ ਜੇ ਪਰਮੇਸ਼ੁਰ, ਐ ਬੋਲਦੇ ਨੇ ਪੂਜ, ਕਹਿੰਦੇ ਭਲਾ ਜੇ ਪਰਮੇਸ਼ੁਰ ਚਾਹੇ ਇੱਕ ਦਿਨ ਦੇ ਚ ਸਾਰੀ ਦੁਨੀਆਂ ਨੂੰ ਗੁਰਮੁਖ ਨਹੀਂ ਬਣਾ ਸਕਦਾ। ਮੈਂ ਕਿਹਾ ਜੀ ਬਿਲਕੁਲ ਬਣਾ ਸਕਦਾ। ਕਹਿੰਦੇ ਫਿਰ ਜੇ ਨਹੀਂ ਬਣਾਉਂਦਾ ਤਾਂ ਆਪਾਂ ਨੂੰ ਕੀ ਤਕਲੀਫ ਹੈ, ਇਹ ਉਹਦੀ ਮਰਜ਼ੀ ਹੈ। ਤੁਹਾਨੂੰ ਅੰਮ੍ਰਿਤ ਦੀ ਦਾਤ ਦੇਤੀ, ਤੁਸੀਂ ਆਪਣੀ ਸਿੱਖੀ ਨਿਭਾਓ। ਜਿਹਨੂੰ ਨਹੀਂ ਦੇਤੀ ਤੇ ਉਹਨੂੰ ਆਪਾਂ ਮੇਣੇ ਵੀ ਨਹੀਂ ਮਾਰਨੇ, ਉਹ ਰਜਾ ਉਹਦੀ, ਜਦੋਂ ਉਹਦੇ ਭਾਗ ਜਾ ਕੇ ਪਏ ਉਹ ਵੀ ਆਜੂ। ਪਰ ਕਹਿੰਦੇ ਇਹ ਨਹੀਂ ਕਰਨਾ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ ਜੀ, ਮੈਂ ਪੰਜ ਬਾਣੀਆਂ ਪੜ੍ਹਦਾ ਜੀ, ਮੈਂ ਸੁਖਣੀ ਪੜ੍ਹਦਾ ਜੀ, ਮੈਂ ਸੇਵਾ ਕਰਦਾ। ਨਾ ਨਾ ਨਾ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਮੈਂ ਲੜਗਠ ਬਣ ਲਈ ਵੀ ਠੀਕ ਹੈ, ਇਹ ਵੀ ਇੱਕ ਗਲਤੀ ਸੀ ਜੀਵਨ ਚ। ਕਈ ਵਾਰ ਇਸ ਤਰ੍ਹਾਂ ਭਾਵ ਜਿਹੜਾ ਫੁਣਦਾ ਵੀ ਮੈਂ ਆਹ ਕਰਦਾ, ਨਹੀਂ, ਜੋ ਕਰਾਏ ਸੋ ਕਰਨਾ, ਨਾਨਕ ਦਾਸ ਤੇਰੀ ਸਰਨ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਸ਼, ਇੱਕ ਨਗਰ ਵਿੱਚ ਦੀਵਾਨ ਲਾਉਣ ਵਾਸਤੇ ਆਏ, ਤੇ ਜਦੋਂ ਦੀਵਾਨ ਲਾਉਣ ਵਾਸਤੇ ਮਹਾਂਪੁਰਸ਼ ਆਏ, ਸਾਰਾ ਇਲਾਕਾ ਢੁਕਦਾ ਸੀ ਉਹਨਾਂ ਦੇ ਨਾਂ ਤੇ, ਗੁਰੂ ਪਿਆਰੇ। ਔਰ ਉਦੋਂ ਲੋਕਾਂ ਚ ਸ਼ਰਧਾ ਬਹੁਤ ਜ਼ਿਆਦਾ ਸੀ, ਤੇ ਹੁਣ ਅੱਧਿਆਂ ਦੀ ਤਾਂ ਸ਼ਰਧਾ ਟੈਲੀਵਿਜ਼ਨ ਦੀ ਕਥਾ ਨਹੀਂ ਮੇਟਦੀ। ਕਹਿੰਦੀ ਲੈ ਕਥਾ ਹੀ ਸੁਣਨੀ ਹੈ, ਉੱਥੇ ਕੀ ਆ ਟੈਲੀਵਿਜ਼ਨ ਚ ਆਉਂਦੀ ਹੈ। ਮੈਂ ਕਿਹਾ ਕਿਤੇ ਟੈਲੀਵਿਜ਼ਨ ਰੱਬ ਨਾ ਆਉਣ ਲੱਗ ਜਾਵੇ ਤੁਹਾਡੇ ਕੋਲ। ਟੈਲੀਵਿਜ਼ਨ ਦੀ ਕਥਾ ਨੇ ਕਲਿਆਣ ਨਹੀਂ ਕਰਨੀ, ਜਾਣਕਾਰੀ ਜ਼ਰੂਰ ਵਧਾ ਦੂ ਤੁਹਾਡੀ। ਕਿਉਂ? ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਸਿੱਖ ਬੈਠੇ ਨਾ, ਭਲਾ ਤਾਂ ਉੱਥੇ ਜਾ ਕੇ ਹੋਣਾ ਗੁਰੂ ਪਿਆਰੇ, ਉਹ ਕਥਾ ਤਾਂ ਸੁਣ ਲਓਗੇ ਉੱਥੇ। ਮੈਂ ਵੀ ਸਹਿਮਤ ਇਸ ਗੱਲ ਨਾਲ, ਜਾਣਕਾਰੀ ਵਧੂਗੀ, ਪੁੰਨ ਨਹੀਂ ਵਧਣਗੇ। ਨਾ ਸੁਣਨ ਵਾਲਿਆਂ ਨਾਲੋਂ ਤਾਂ ਬਹੁਤ ਚੰਗੇ ਹੈ ਭਈ। ਇੱਕ ਤਾਂ ਨਾ ਬਹੁਤ ਸ਼ੰਕੇ, ਛੋਟੇ ਛੋਟੇ ਇਹੋ ਜਿਹੇ ਸ਼ੰਕੇ ਨਾ, ਇੱਕ ਗੁਰਮੁਖ ਨੂੰ ਸ਼ੰਕਾ ਕਰਦਾ ਕਿਸੇ ਨੇ, ਕਹਿੰਦੇ ਜੀ ਇਹ ਵੀ ਗੱਲ ਬਹੁਤ ਮਾੜੀ ਹੋ ਗਈ ਜਿਹੜੀ ਗੁਰਬਾਣੀ ਮੋਬਾਈਲਾਂ ਦੇ ਵਿੱਚ ਇੰਟਰਨੈਟ ਤੇ, ਕਹਿੰਦੇ ਇਹ ਗੱਲ ਗਲਤ ਹੋ ਗਈ ਬਹੁਤ, ਗੁਰਬਾਣੀ ਦਾ ਨਿਰਾਦਰ ਹੁੰਦਾ। ਉਹ ਮੈਨੂੰ ਕਹਿੰਦਾ ਜੀ ਤੁਸੀਂ ਦੱਸੋ ਤੁਹਾਡਾ ਕੀ ਖਿਆਲ ਹੈ। ਮੈਂ ਕਿਹਾ ਕਾਹਨੂੰ ਪੁੱਛਦਾ ਤੂੰ ਮੇਰੇ ਕੋਲੋਂ, ਮੇਰਾ ਖਿਆਲ ਥੋੜੇ ਜਿਹੇ ਹੋਰ ਤਰ੍ਹਾਂ ਦੇ ਹੁੰਦੇ ਆ, ਤੂੰ ਕਿਸੇ ਹੋਰ ਨੂੰ ਪੁੱਛ ਲੈ। ਕਹਿੰਦਾ ਨਹੀਂ ਜੀ ਤੁਹਾਡੇ ਕੋਲੋਂ ਪੁੱਛਦਾ। ਮੈਂ ਕਿਹਾ ਦੱਸ ਵੀ ਨਿਰਾਦਰ ਕਿਵੇਂ ਹੁੰਦਾ। ਕਹਿੰਦਾ ਜੀ ਗੀਜੇ ਦੇ ਚ ਮੋਬਾਈਲ ਪਾਇਆ ਹੋਇਆ ਵੀ ਕਿਰਿਆ ਕਰਨ ਚਲਿਆ ਗਿਆ, ਪਿਸ਼ਾਬ ਕਰਨ ਚਲਿਆ ਗਿਆ, ਵੀ ਉਹਦੇ ਵਿੱਚ ਗੁਰਬਾਣੀ ਆ, ਫਿਰ ਇਸ ਤਰ੍ਹਾਂ ਗੁਟਕਾ ਲਿਆ ਕਿਤੇ ਕਰ ਨਹੀਂ ਸਕਦੇ। ਮਖਾਂ ਇਹ ਗੱਲ ਠੀਕ ਹੈ, ਵੈਸੇ ਜਿੱਥੇ ਤੱਕ ਹੋਵੇ ਗੁਰਬਾਣੀ ਦਾ ਆਦਰ ਰੱਖਣਾ ਚਾਹੀਦਾ। ਮੈਂ ਸਹਿਮਤ ਹਾਂ ਬਈ। ਮੈਨੂੰ ਇੱਕ ਗੱਲ ਦੱਸ ਵੀ ਜੇ ਉਹਨੂੰ ਟੈਲੀਵਿਜ਼ਨ ਤੇ ਅੰਮ੍ਰਿਤਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੋਂ ਆਸਾ ਦੀ ਵਾਰ ਆਉਂਦੀ ਹੁੰਦੀ ਜਾਂ ਕੀਰਤਨ ਆਉਂਦਾ ਹੁੰਦਾ ਵੀ ਤੂੰ ਟੈਲੀਵਿਜ਼ਨ ਲਾ ਲੈਣਾ ਹੁਣ, ਵੀ ਇਹਨੂੰ ਝੂਠੇ ਹੱਥ ਨਹੀਂ ਲਾਉਣੇ, ਇਹਦੇ ਚ ਹਰਿਮੰਦਰ ਸਾਹਿਬ ਦੀ ਫੋਟੋ ਆ ਰਹੀ ਹੈ, ਜਾਂ ਹਰਿਮੰਦਰ ਸਾਹਿਬ ਦੀ ਫੋਟੋ ਆ ਕੇ ਮੈਲਾ ਹੋ ਜਾਂਦਾ, ਹਰਿਮੰਦਰ ਸਾਹਿਬ ਝੂਠਾ ਹੋ ਗਿਆ। ਤੂੰ ਹੀ ਦੱਸ ਵੀ ਟੈਲੀਵਿਜ਼ਨ ਤਾਂ ਦੇਖਦਾ। ਕਹਿੰਦੇ ਜੀ ਇਹ ਤਾਂ ਦੇਖਦੇ। ਮੈਂ ਕਿਹਾ ਚਲੋ ਹੋਰ ਦੱਸ ਵੀ ਜਦੋਂ ਵੀ ਤੇਰੇ ਬਾਣੀ ਕਿੰਨੀ, ਜਪਜੀ ਸਾਹਿਬ ਦਾ ਕੰਠ ਹੋਊ? ਕਹਿੰਦਾ ਜੀ ਹੋਰ ਵੀ ਬਾਣੀ ਕੰਠ ਹੈ। ਮੈਂ ਚੱਲ ਜਪਜੀ ਸਾਹਿਬ ਕਾਫੀ ਹੈ। ਮੈਂ ਕਿਹਾ ਜਦੋਂ ਜਪਜੀ ਸਾਹਿਬ ਤੇਰੇ ਕੰਠ ਹੈ,
ਇਹ ਤਾਂ ਤੂੰ ਕਹਿ ਰਿਹਾ, ਕਹਿੰਦਾ ਹਾਂ। ਮੈਂ ਕਿਹਾ ਜਦੋਂ ਕਿਰਿਆ ਕਰਨ ਜਾਂਦਾ ਜਾਬੀ ਸਾਹਿਬ ਕੱਢ ਕੇ ਬਾਹਰ ਰੱਖ ਜਾਂਦਾ ਉਹਨਾਂ ਦਿਮਾਗ ਤੋਂ। ਕਹਿੰਦਾ ਜੀ ਆਹ ਨਵਾਂ ਹੀ ਪੰਗਾ ਪਾਤਾ ਤੁਸੀਂ। ਮੈਂ ਪੰਗਾ ਕਿੱਥੇ ਪਾਇਆ, ਪੰਗਾ ਦਾ ਤੈਂ ਪਾਇਆ, ਮੈਂ ਤਾਂ ਉੱਤਰ ਦੇ ਰਿਹਾ ਤੇਰੇ ਪੰਗੇ ਦਾ। ਕਹਿੰਦੇ ਜੀ ਉਹ ਤਾਂ ਮੈਂਬਰੀ ਚ, ਮੈਂ ਇਹਦੇ ਚ ਵੀ ਮੈਂਬਰੀ ਕਾਰਡ ਹੀ ਹੈ, ਇਹ ਗੱਲਾਂ ਨੀ ਕਰੀ ਦੇ ਆਉਂਦੀਆਂ। ਜਿਹੜੇ ਕਰਦੇ ਨੇ ਉਹਨਾਂ ਨੂੰ ਹਟਾ ਨਾ ਤੂੰ, ਜਿਹੜੇ ਨਿਆਣੇ ਲੱਗੇ ਨੇ ਉਹਨੂੰ ਲੱਗੇ ਰਹਿਣ ਦੇ, ਪਰ ਵੱਧ ਤੋਂ ਵੱਧ ਬਾਣੀ ਦਾ ਸਤਿਕਾਰ ਜ਼ਰੂਰ ਕਰੋ। ਸੰਤ ਬਾਬਾ ਆਤਰ ਸਿੰਘ ਜੀ ਮਹਾਂਪੁਰਸ਼, ਆਹ ਦੇਖ ਲਓ ਭਾਈ ਇਮਤਿਹਾਨ ਹੀ ਸੀ ਕਿਸਮ ਦਾ। ਆਹ ਹੁਣ ਵੀ ਤਾਂ ਚੰਗੀ ਭਲੀ ਧੁੱਪ ਚੜੇਗੀ, ਜੇ ਕਿਤੇ ਅੱਧੀਆਂ ਕਿ ਬੀਬੀਆਂ ਚਲੀਆਂ ਜਾਂਦੀਆਂ, ਭਾਈ ਚਲੇ ਜਾਂਦੇ, ਮਹਾਰਾਜ ਕਿਰਪਾ ਹੀ ਕਰਨ ਵੀ ਚੰਗਾ ਆਪਾਂ ਨੂੰ ਬਚਾ ਹੀ ਲਿਆ ਇਸ ਵੱਲੋਂ। ਮਹਾਂਪੁਰਖ ਆਏ, ਦੀਵਾਨ ਲਾਇਆ, ਦੀਵਾਨ ਦੀ ਸਮਾਪਤੀ ਹੋ ਗਈ। ਮਹਾਂਪੁਰਖ ਬੈਠੇ ਆ ਸਤਿਕਾਰ ਕਰਨ ਵਾਸਤੇ, ਸੰਗਤਾਂ ਆ ਗਈਆਂ ਨੇੜੇ। ਜਹਿਦਾਰਾ ਤੇਰੇ ਬਚਨ ਕੰਮ ਆਉਣ ਵਾਲਾ, ਬਹਿ ਜਾ, ਤੈਨੂੰ ਨੀ ਜਾਣ ਦੇਣਾ ਹਲੇ। ਤੈਂ ਤਾਂ ਬਗੈਰ 20 ਥਾਂ ਤੇ ਖਬਰੇ ਕਿੱਥੇ ਕਿੱਥੇ ਸੁਣਾਏਗਾ ਤੂੰ ਕੰਮ ਇਹੋ ਜਿਹੇ ਬਚਨ ਜਿਹੜੇ ਨਾ, ਕਿਉਂਕਿ ਕਿਹੜਾ ਕਿਤੇ ਉਹਨਾਂ ਦੇ ਜੀਵਨ ਚ ਵੀ ਨਹੀਂ ਹੈ ਤਾਂ ਬਚਨ, ਨਹੀਂ ਤਾਂ ਜੀਵਨ ਵਾਲੇ ਤਾਂ ਚਲੋ ਪੜ੍ਹ ਲਈ ਦੇ। ਮਹਾਂਪੁਰਸ਼ ਬੈਠੇ, ਉਹਨਾਂ ਨੂੰ ਹੁਣ ਸ਼ਰਧਾ ਨਾਲ ਕੋਈ ਸੇਬ ਲਿਆਉਂਦਾ, ਕੋਈ ਕੇਲੇ ਲਿਆਉਂਦਾ, ਕੋਈ ਪੈਸੇ ਧਰ ਕੇ ਮੱਥਾ ਟੇਕਦਾ। ਇੱਕ ਭਾਈ ਨੇ ਨਾ ਪਤਾ ਨਹੀਂ ਆ ਕੱਪੜੇ ਚ ਕੀ ਲਪੇਟਿਆ ਵਾ ਸੀ, ਉਹਨੇ ਲਿਆ ਕੇ ਮੱਥਾ ਟੇਕਦਾ। ਮਹਾਂਪੁਰਖਾਂ ਨੇ ਦੇਖਿਆ, ਪਤਾ ਕੁਛ ਨਾ ਚੱਲੇ ਵੀ ਕੀ ਹੈ ਇਹਦੇ ਚ। ਉਹ ਜਦੋਂ ਉਹਦੇ ਚ ਕੱਪੜੇ ਚ ਹੱਥ ਪੈਰ ਜੇ ਮਾਰੇ ਨਾ ਬੱਚੇ ਨੇ, ਫਿਰ ਸੰਤ ਕਹਿੰਦੇ ਉਹ ਭਾਈ ਇਹ ਕੀ ਹੈ? ਕਹਿੰਦੇ ਜੀ ਬੱਚਾ ਹੈ। ਕਹਿੰਦੇ ਫਿਰ ਇਹ ਤੂੰ ਮੇਰੇ ਕਰਮ ਚਰਨਾਂ ਚ ਰੱਖੀ ਬੈਠਾ ਹੈ? ਕਹਿੰਦੇ ਜੀ ਤੁਹਾਡੇ ਚਰਨਾਂ ਚ ਲਿਆਉਣ ਵਾਲਾ ਹੈ, ਤਾਂ ਹੀ ਲਿਆਂਦਾ। ਕਿਆ ਬਾਤ ਹੈ! ਪਤੀ ਪਤਨੀ ਖੜੇ ਹੋ ਗਏ ਸੰਗਤ ਚ, ਅੱਖਾਂ ਚ ਹੰਝੂ, ਰੋਂਦੇ ਕਿਉਂ? ਕਹਿੰਦੇ ਮਹਾਰਾਜ ਬੜੀ ਦੇਰ ਤੋਂ ਬਾਅਦ ਇੱਕ ਪੁੱਤਰ ਪੈਦਾ ਹੋਇਆ, ਇਹਨੂੰ 9 ਸਾਲ ਹੋ ਗਏ, ਇਹ ਜਿੱਡਾ ਕੁ ਜੰਮਿਆ ਸੀ ਉੱਡਾ ਹੀ ਹੈ, ਵਧਿਆ ਨੀ, ਨਾ ਬੋਲਣ ਲੱਗਿਆ। ਇਹ ਮਹਾਂਪੁਰਸ਼ ਹੁਣ ਸਾਡਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਟਿਕਾਣਾ ਕੋਈ ਨੀ, ਤੇ ਜਾਈਏ ਕਿੱਥੇ? ਤੁਹਾਡੇ ਚਰਨਾਂ ਚ ਲਿਆਇਆ ਵੀ ਗੁਰੂ ਨਾਨਕ ਤੋਂ ਸਾਡੇ ਬੱਚੇ ਨੂੰ ਇਹ ਬਖਸ਼ਿਸ਼ ਕਰਾ ਦਿਓ ਮਹਾਰਾਜ, ਸਾਡੀ ਤਾਂ ਪਹੁੰਚ ਨੀ, ਭਾਵੇਂ ਖਾਨਦਾਨੀ ਗੁਰਸਿੱਖ ਹੈ ਸਾਡਾ ਘਰ, ਪਰ ਮਹਾਰਾਜ ਕਿਰਪਾ ਕਰੋ। ਉਹਦਾ ਬੱਚੇ ਦਾ ਚਿਹਰਾ ਨੰਗਾ ਕੀਤਾ, ਸਿਰ ਤੇ ਹੱਥ ਰੱਖਿਆ, ਸਿਰ ਤੇ ਹੱਥ ਰੱਖ ਕੇ ਕਹਿੰਦੇ ਬੀਬੀ ਨੂੰ, ਕਹਿੰਦੇ ਭਾਈ ਇਹਨੂੰ ਬੱਚੇ ਨੂੰ ਸੰਭਾਲ ਲਓ, ਇਹ ਵਧੂਗਾ ਵੀ, ਇਹ ਬੋਲੂਗਾ ਵੀ, ਤੁਹਾਨੂੰ ਪਤਾ ਨਹੀਂ, ਕਹਿੰਦੇ ਇਹ ਬ੍ਰਹਮ ਗਿਆਨੀ ਸੰਤ ਵੀ ਹੋਊਗਾ। ਇਹਨੂੰ ਕਹਿੰਦੇ ਨੇ ਸਾਧ ਕੇ ਸੰਗ ਨਹੀਂ ਕੁਛ ਕਾਲ, ਕੀ ਬੱਚੇ ਨੇ ਕਮਾਈ ਕੀਤੀ, ਕੀ ਬੱਚੇ ਦੀ ਮਾਂ ਨੇ ਕੀਤੀ, ਕੀ ਪੋ ਨੇ ਕੀਤੀ, ਇੱਕ ਸਾਧੂ ਦੇ ਚਰਨ ਪਰਸੇ। ਨਾਨਕ ਤਿਸ ਜਨ ਕੀ ਪੂਜੋ ਸਾਧ ਪੈਰਾ, ਇਹੀ ਕਰਮ ਕੀਤਾ ਜੋ ਗੁਰੂ ਅਰਜਨ ਦੇਵ ਜੀ ਕਹਿ ਰਹੇ। ਬੱਚਾ ਚੁੱਕਿਆ, ਛਾਤੀ ਲਾਇਆ। ਉਸ ਤੋਂ 2 ਸਾਲ ਛੋਟੀ ਜਿਹੜੀ ਬੇਟੀ 7 ਵਰੇ ਸੀ ਉਸ ਵੇਲੇ, ਉਹ ਬੱਚੀ ਚੱਕੀ ਫਿਰਦੀ ਸੀ ਆਪਣੇ ਭਰਾ ਨੂੰ, ਭਰਾ ਵੱਡਾ ਸੀ, ਬੇਟੀ ਛੋਟੀ, ਕਿਉਂਕਿ ਉਹ ਤਕੜੀ ਹੋ ਗਈ। ਬਈ ਇਹੀ ਜੀ ਕਿਰਪਾ ਹੋਈ, ਵਾਧਾ ਵਧਾ, ਹੱਟਾ ਕੱਟਾ ਪੂਰਾ ਜਵਾਨ ਹੋ ਗਿਆ। ਪਰ ਬ੍ਰਹਮ ਗਿਆਨੀ ਸੰਤ ਲੱਗ ਗਿਆ ਪ੍ਰਗਟ ਹੋਣ। ਰੋਟੀ ਹੱਥ ਤੇ, ਕੁੱਤੇ ਮਿਲ ਗਏ, ਆ ਜਾ ਵੀ ਫਿਰ ਤੂੰ ਖਾ ਲੈ, ਮੈਨੂੰ ਤਾਂ ਕੋਈ ਹੋਰ ਦੇ ਦੂਗਾ, ਕੁੱਤੇ ਨੂੰ ਖਿਲਾ ਦੇਣੀ। ਕੰਬਲ ਦੇ ਤਾ ਕਿਸੇ ਨੇ, ਗਰੀਬ ਮਿਲ ਗਿਆ, ਲੈ ਵੀ ਤੂੰ ਲੈ ਲੈ, ਮੈਨੂੰ ਤਾਂ ਕਿਸੇ ਹੋਰ ਨੇ ਦੇ ਦੇਣਾ। ਤੇ ਉਹਨੇ ਫਿਰ ਚਮਤਕਾਰ ਸੁਤੇ ਸਿੱਧ, ਲੋਕ ਡਰਨ ਲੱਗ ਗਏ, ਗਲੀ ਗਮਾੜ ਸਾਹਿਬ ਆਪਣੇ ਆਨੰਦ ਵਿੱਚ ਰਿਹਾ ਕਰੇ। ਇੱਕ ਦਿਨ ਆਪਣੀ ਭੈਣ ਦੇ ਚਲਿਆ ਗਿਆ ਧਰਮਪੁਰੇ, ਤੇ ਆਪਣੇ ਭੜੋਜੇ ਨੂੰ ਕਹਿੰਦਾ, ਕਹਿੰਦਾ ਖਰਬੂਜੇ ਬੀਜਦੇ ਖਰਬੂਜੇ। ਕਹਿੰਦਾ ਲੈ ਬੀਜ ਦੂੰ ਖਰਬੂਜੇ ਤੇਰੇ, ਕਹੇ ਤੇ ਇੱਥੇ ਤਾਂ ਕਦੇ ਜੰਮੇ ਹੀ ਨਹੀਂ ਖਰਬੂਜੇ, ਦੀਆਂ ਬੇਲਾਂ ਹੀ ਨਹੀਂ ਹੁੰਦੀਆਂ ਇੱਥੇ। ਉਹ ਕਹਿੰਦਾ ਤੂੰ ਲਾ ਕੇ ਤਾਂ ਦੇਖ, ਐਡੇ ਐਡੇ ਹੋਣਗੇ, ਹੱਥ ਕਰਕੇ ਕਹਿੰਦਾ ਐਡੇ ਐਡੇ ਹੋਣਗੇ, ਖਰਬੂਜਾ ਹੁੰਦਾ ਤਾਂ ਐਡੇ ਕਿਹਾ, ਕਹਿੰਦੇ ਐਡੇ ਐਡੇ ਹੋਣਗੇ। ਉਸ ਮਹਾਂਪੁਰਸ਼ ਦਾ ਭਾਣਜਾ ਜੇ ਜੀਵਤ ਹੈ, ਕਹਿੰਦਾ ਮੇਰੇ ਸਾਹਮਣੇ ਦੀ ਗੱਲ ਹੈ, ਸੰਤ ਸੁਖਚੈਨ ਸਿੰਘ ਧਰਮਪੁਰੇ ਵਾਲਿਆਂ ਦੀ ਗੱਲ ਹੈ, ਸੰਤ ਸਮਾਜ ਚ ਉਹਨਾਂ ਦਾ ਸਕਾ ਮਾਮਾ ਸੀ ਉਹ ਜੀ। ਉਹਦੇ ਕਹੇ ਤੇ ਬੇਲਾਂ ਲਾ ਦਿੱਤੀਆਂ ਜਿਨ੍ਹਾਂ ਨੇ ਪਹਿਲਾਂ ਦਿਨਾਂ ਕਿਸੇ ਹੋਰ, ਉਹ ਐਡਾ ਪ੍ਰਫੁੱਲਤ ਹੋਈਆਂ। ਉਹ ਕਹਿੰਦੇ ਜੀ ਅਸੀਂ ਮੁੜ ਕੇ ਸਾਰੀ ਜ਼ਿੰਦਗੀ ਖਰਬੂਜੇ ਲਾ ਲਏ, ਕਦੇ ਖਰਬੂਜੇ ਨਹੀਂ ਹੋਏ ਸਾਡੇ, ਪਰ ਉਸ ਵੇਲੇ ਖਰਬੂਜਾ ਇੱਕ ਤੋਲਿਆ ਅੱਠ ਸੇਰ ਦਾ ਸਰਬੂਜਾ ਖਰਬੂਜਾ ਨਿਕਲਿਆ, ਜਿੱਡੇ ਹੱਥ ਕਰੇ ਸੀ ਉੱਡਾ ਹੀ ਖਰਬੂਜਾ ਹੋ ਗਿਆ। ਕਿਉਂ? ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਨਮਸਕਾਰ ਹੈ ਬੰਦਗੀ ਨੂੰ, ਨਮਸਕਾਰ ਹੈ ਬੰਦਗੀ ਕਰਨ ਵਾਲਿਆਂ ਨੂੰ। ਗੁਰਬਾਣੀ ਚ ਦੋ ਹੀ ਗੱਲਾਂ ਜ਼ਿਆਦੇ ਨੇ, ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ। ਕੋਈ ਗੁਰਸਿੱਖ ਜਕੇ ਜਪੇ, ਜਿਨ ਹਰ ਜਪਿਆ ਸੇ ਹਰ ਹੋਏ। ਜੈਦਾਰ ਜੀ ਹੁਣ ਜਾ ਸਕਦੇ ਹੋ, ਬਸ ਆਹੀ ਇੰਨੀ ਸੀ ਤੁਹਾਨੂੰ ਸੁਣਾਉਣੀ। ਜਿਨ ਹਰ ਜਪਿਆ ਸੇ ਹਰ, ਹਰ ਮਿਲਿਆ ਕੇਲ ਕਿਲਾ ਲਈ। ਬਾਬਾ ਮਿਤ ਸਿੰਘ ਜੀ ਹਜ਼ੂਰ ਸਾਹਿਬ ਨਿਹੰਗ ਸਿੰਘ ਸੰਪਰਦਾ ਦੇ ਵਿੱਚ ਸੰਤ ਹੋਏ। ਨਿਹੰਗ ਸਿੰਘ ਸੰਪਰਦਾ ਦੇ ਵਿੱਚ ਵੀ ਬਹੁਤ ਸਾਰੇ ਸੰਤ ਹੋਏ ਨੇ। ਬਾਬਾ ਸੋਹਣ ਸਿੰਘ ਜੀ ਸੁਰ ਸਿੰਘ ਵਾਲੇ, ਆ ਜਿਹੜੇ ਹੁਣ ਬਾਬਾ ਦਇਆ ਸਿੰਘ ਚੜ੍ਹਾਈ ਕਰੇ, ਇਹਨਾਂ ਦੇ ਪਿਤਾ ਦੀ ਗੱਲ ਹੈ। ਬ੍ਰਹਮ ਗਿਆਨੀ ਸੀ ਭਾਈ ਵਿਧੀ ਚੰਦ ਦੀ ਅੰਸ ਬੰਸ ਦੇ ਅੰਦਰ ਕਮਾਈਆਂ ਵਾਲੇ ਸਤਪੁਰਸ਼ ਹੁੰਦੇ ਆ। ਬਾਬਾ ਸੋਹਣ ਸਿੰਘ ਜੀ ਨੇ ਟੈਲੀਗ੍ਰਾਮ ਆਪਣੇ ਜਥੇ ਵਾਲੇ ਸਿੰਘਾਂ ਨੂੰ ਕਹਿੰਦੇ ਵੀ ਸੰਤ ਕਰਤਾਰ ਸਿੰਘ ਨੂੰ ਪਤਾ ਕਰੋ ਕਿੱਥੇ ਨੇ ਮਹਿਤੇ ਵਾਲੇ। ਕਹਿੰਦੇ ਜੀ ਬੰਬੇ ਗਏ ਹੋਏ ਆ ਕਥਾ ਕਰਨ ਜਥਾ ਲੈ ਕੇ। ਕਹਿੰਦੇ ਟੈਲੀਗ੍ਰਾਮ ਦੇ ਦਿਓ ਫਟਾਫਟ। ਉਹਦੇ ਵਿੱਚ ਲਿਖ ਦਿੱਤਾ ਵੀ ਸੰਤ ਜੀ ਮੈਂ ਸਰੀਰ ਛੱਡਣਾ ਤੇਰੇ ਆਏ ਤੇ, ਤੂੰ ਮੈਨੂੰ ਲੇਟ ਨਾ ਕਰਦੀ, ਜਲਦੀ ਆ ਜਾ। ਜਦ ਸੰਤਾਂ ਨੇ ਪੜ੍ਹੀ ਉਹਨਾਂ ਨੇ, ਚਲੋ ਉਦੋਂ ਇੰਨੀਆਂ ਸਹੂਲਤਾਂ ਨਹੀਂ ਸੀ, ਪਰ ਫਿਰ ਵੀ ਉੱਥੋਂ ਉਹਨਾਂ ਨੇ ਜਹਾਜ਼ ਪਕੜਿਆ ਆਏ, ਤੇ ਅੱਗੇ ਦਿੱਲੀ ਤੋਂ ਆਉਣ ਨੂੰ ਟਾਈਮ ਲੱਗਿਆ, ਪਰ ਫਿਰ ਵੀ ਦੋ ਦਿਨ ਲੇਟ ਹੋ ਗਏ। ਦੋ ਦਿਨ ਲੰਘੇ ਕਿਉਂ? ਉੱਥੋਂ ਸਿੱਧਾ ਤੁਕ ਹੈ ਨਹੀਂ ਸੀ ਪ੍ਰਬੰਧ। ਜਦੋਂ ਸੁਰ ਸਿੰਘ ਵਾਲੇ ਪਹੁੰਚੇ, ਸੰਤਾਂ ਨੂੰ ਦੇਖ ਕੇ ਕਹਿਣ ਲੱਗੇ, ਕਹਿੰਦੇ ਸੰਤ ਜੀ ਦੋ ਦਿਨ ਲੇਟ ਕਰ ਦਿੱਤਾ, ਅੱਜ ਦੋ ਦਿਨ ਪਹਿਲਾਂ ਚੜ੍ਹਾਈ ਕਰਨਾ ਸੀ ਮੈਂ। ਇਹ ਰੱਬੀ ਖੇਡਾਂ ਦੇ ਮੂਹਰੇ ਰੱਬ ਦੇ ਅੱਗੇ ਰਜ਼ਾ ਮੰਨਣੀ ਚਾਹੀਦੀ ਹੈ। ਮੈਂ ਅਖੀਰ ਦੇ ਵਕਤ ਤੇਰੇ ਕਰਕੇ ਦੋ ਦਿਨ ਮੈਨੂੰ ਹੋਰ ਠਹਿਰਨਾ ਪਿਆ। ਚਲੋ ਆ ਗਿਆ, ਹੁਣ ਤਿਆਰੀ ਕਰੋ ਭਾਈ, ਸਰੀਰ ਛੱਡਣਾ। ਸਾਰੇ ਹੈਰਾਨ ਵੀ ਚੰਗੇ ਭਲੇ ਬਾਬੇ ਕਹਿੰਦੇ ਸਰੀਰ ਛੱਡਣਾ। ਸਾਰੇ ਇਲਾਕੇ ਨੂੰ ਦੱਸਿਆ ਹੀ ਸੀ, ਸਾਰੇ ਆ ਗਏ ਨਿਹੰਗ ਸਿੰਘ ਹੋਰ ਕੀ। ਸਾਰੇ ਕਹਿੰਦੇ ਭਾਈ ਇਸ਼ਨਾਨ ਕਰਨਾ ਖੁੱਲਾ। ਭਾਈ ਜਸਵੀਰ ਸਿੰਘ ਜੀ ਰੋਡੇ ਉਸ ਵੇਲੇ ਸੰਤ ਕਰਤਾਰ ਸਿੰਘ ਦੇ ਜਥੇ ਦੇ ਵਿੱਚ ਸੀ, ਉਹਨਾਂ ਨੇ ਪਾਣੀ ਢੋਇਆ ਆਪਣੇ ਹੱਥਾਂ ਨਾਲ, ਇਸ਼ਨਾਨ ਕੀਤਾ। ਔਰ ਸੰਤ ਕਰਤਾਰ ਸਿੰਘ ਨੂੰ ਕਹਿਣ ਲੱਗੇ ਵੀ ਪਹਿਲਾਂ ਇਸ਼ਨਾਨ ਕਰੂੰਗਾ, ਫਿਰ ਸਾਰਾ ਨਿਤਨੇਮ ਕਰੂੰਗਾ, ਉਸ ਤੋਂ ਬਾਅਦ ਫਿਰ ਥੋੜਾ ਚਿਰ ਸਮਾਧੀ ਗੁਰਮੰਤਰ ਦੇ ਵਿੱਚ ਲਾ ਕੇ ਕਹਿੰਦੇ ਫਿਰ ਮੈਂ ਸਰੀਰ ਛੱਡੂੰਗਾ ਆਪਣਾ। ਇਸ਼ਨਾਨ ਕੀਤਾ, ਨਿਤਨੇਮ ਬਹੁਤ ਸੀ ਬਾਣੀਆਂ ਪੜ੍ਹੀਆਂ, ਗੁਰਮੰਤਰ ਦਾ ਅਭਿਆਸ ਕੀਤਾ। ਬਸ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਰੀਰ ਤਿਆਗ ਗਏ। ਬਾਬਾ ਮਿਤ ਸਿੰਘ ਜੀ ਵੀ ਇਸੇ ਤਰ੍ਹਾਂ ਨਿਹੰਗ ਸਿੰਘਾਂ ਦੇ ਵਿੱਚ ਉਹ ਮਹਾਂਪੁਰਸ਼ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਸੀ ਵੀ ਮੇਰੇ ਤੋਂ ਬਾਅਦ ਦੋ ਸਿੱਖ ਆਉਣਗੇ ਇੱਥੇ, ਇੱਕ ਤਾਂ ਬਾਬਾ ਨਿਧਾਨ ਸਿੰਘ ਹੋਏ, ਇੱਕ ਬਾਬਾ ਮਿਤ ਸਿੰਘ ਹੋਏ। ਬਲਿਹਾਰ ਜਾਈਏ, ਐਸੇ ਸਾਧਨਾਂ ਦੀ ਕਰਨੀ ਤੋਂ ਬਾਬਾ ਮਿਤ ਸਿੰਘ ਦੇ ਨਾਲ ਇਸ ਤਰ੍ਹਾਂ ਲੰਮੇ ਪਏ, ਧਰਤੀ ਤੇ ਹੀ ਪੈਂਦੇ ਸੀ, ਪਲੰਘੇ ਤੇ ਨਹੀਂ ਸੀ ਪੈਂਦੇ, ਸੱਪ ਬਾਹਲੇ ਆਉਂਦੇ ਸੀ ਉੱਥੇ, ਉਹਨਾਂ ਦੇ ਨਾਲ ਹੀ ਸੱਪ ਲੰਮੇ ਪੈ ਜਾਂਦੇ ਸੀ ਆ ਕੇ। ਐਡੀ ਵੱਡੀ ਕਮਾਈ, ਐਡੀ ਵੱਡੀ ਅਵਸਥਾ ਵੀ ਸੱਪ ਨੂੰ ਗਿਆਨ ਹੈ ਵੀ ਇਹਦੇ ਡੰਗ ਨਹੀਂ ਮਾਰਨਾ, ਇਹ ਨਾਮ ਜਪਣ ਵਾਲਾ, ਮੇਰਾ ਕਹਿੰਦਾ ਸਾਡੇ ਤਾਂ ਗਿਟਕੇ ਦਾ ਸਪੋਲੀਆ ਵੀ ਨਹੀਂ ਲੋਟ ਆ ਸਕਦਾ, ਉਹ ਵੀ ਗੜਬੜ ਕਰਜੂ। ਊਂ ਚਾਹੇ ਬੜੇ ਬੜੇ ਬ੍ਰਹਮ ਗਿਆਨੀ ਕਹਾਈ ਜਾਣ, ਚਾਹੇ ਗੁਰੂ ਕਹਾਈ ਜਾਣ, ਚਾਹੇ ਜਿਵੇਂ ਮਰਜ਼ੀ ਉਹਨਾਂ ਦੀਆਂ ਮਰੀਆਂ ਦੀਆਂ ਲਾਸ਼ਾਂ ਨੂੰ ਮਸਾਲੇ ਲਾ ਲਾ ਕੇ ਰੱਖੀ ਜਾਣ, ਪਰ ਗੱਲ ਬਣਨੀ ਨਹੀਂ, ਉਹ ਨਹੀਂ ਗੱਲ ਬਣਦੀ ਹੈਗੀ। ਗੁਰੂ ਗੁਰੂ ਹੈ, ਤੇ ਗੁਰਸਿੱਖਾਂ ਦੀਆਂ ਸਮਰੱਥਾ ਦਾ ਅੰਤ ਨਹੀਂ, ਤੇ ਉਹਨਾਂ ਮਹਾਂਪੁਰਸ਼ਾਂ ਦੀ ਕਰਨੀ ਕਮਾਈ ਨੂੰ ਨਮਸਕਾਰ ਹੈ। ਸੰਥਿਆ ਦੇਣੀ ਹੈ, ਪੋਥੀ ਨਹੀਂ ਚੱਕਣੀ, ਨਹੀਂ, ਚਾਹੇ ਆਦਿ ਦੀ ਚਾਹੇ ਦਸਵੀਂ ਦੀ ਜਵਾਨੀ ਕਰਾਉਣੀ। ਪੋਥੀ ਵਾਲਾ ਬੈਠਾ ਆਪ ਸਬਜ਼ੀ ਚੀਰਦੇ ਹੈ, ਉਹ ਗੁਰਮੁਖਾ ਆਪ ਪੰਕਤੀ ਗਲਤ ਪੜ ਦਿੱਤੀ, ਨਾਲੇ ਚੀਜ਼ ਸਬਜ਼ੀ ਚੀਰੀ ਜਾਣੀ, ਸੇਵਾ ਨਹੀਂ ਛੱਡਣੀ। ਕਹਿੰਦੇ ਮੈਂ ਤਾਂ ਮਾਤਾ ਦਾ ਸੇਵਾਧਾਰ ਹੈ, ਮਾਤਾ ਦੇ ਪੁੱਤ ਆਉਂਦੇ ਨੇ ਉਹਨਾਂ ਵਾਸਤੇ ਦਾਲ ਸਬਜ਼ੀ ਲੰਗਰ ਐਨ ਚਲਾਉਂਦੇ ਰਹੇ, ਤੇ ਉਹਨਾਂ ਦੇ ਕੋਲ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਕੰਨੀ ਦੀ ਸੰਗਤ ਆ ਗਈ। ਬੜੇ ਖੁੱਲੇ ਸੁਭਾਅ ਦੇ ਲੋਕ ਹੈ, ਬੜੇ ਬੜੇ ਖੁੱਲੇ ਉਹਨਾਂ ਦੇ ਤੰਬੇ ਪਾਏ ਹੋਏ, ਤੇ ਉਹ ਆ ਕੇ ਕਹਿਣ ਲੱਗੇ, ਕਹਿੰਦੇ ਤੇ ਬਾਬਾ ਜੀ ਸਾਡੇ ਤੇ ਜੀ ਕਰਦਾ ਕਿਹੜਾ ਪ੍ਰਸ਼ਾਦ ਛਕਣਾ ਈ। ਉਹ ਕਹਿੰਦੇ ਭਾਈ ਮਾਤਾ ਦਾ ਘਰ ਹੈ, ਕਿਹੜਾ ਪ੍ਰਸ਼ਾਦ ਛਕਾਵਾਂ। ਲਿਆਓ ਵੀ ਸਿੰਘੋ ਕਿਹੜਾ ਪ੍ਰਸ਼ਾਦ ਬਣਾਉਣਾ, ਕੀ ਲਿਆਓ। ਇੱਕ ਸਿੰਘ ਮਲਕ ਦੇ ਕੰਨ 'ਚ ਹੋ ਕੇ ਕਹਿੰਦਾ ਬਾਬਾ ਜੀ ਤੁਸੀਂ ਕਾਹਨੂੰ ਕਹਿ ਤਾ ਕਿਹੜਾ ਪ੍ਰਸ਼ਾਦ ਨੂੰ ਲੰਗਰ ਦੇ ਕੀ ਮਸਤਾਨਾ ਹੋਇਆ ਹੋਇਆ। ਉਹ ਕਹਿੰਦੇ ਮਾਤਾ ਦਾ ਲੰਗਰ ਹੈ ਵੀ ਆ ਨਹੀਂ ਗੱਲ ਕਹਿ ਸਕਦੇ, ਮਾਤਾ ਦੇ ਪੁੱਤਾਂ ਨੇ ਮੰਗਿਆ, ਜਾ ਨਾਲ ਦੇ ਪਿੰਡ ਜਾ। ਉਹ ਪਿੰਡ ਗਿਆ, ਰੱਬ ਦਾ ਐਸਾ ਇਮਤਿਹਾਨ ਹੋਇਆ ਉਸ ਪਿੰਡ 'ਚ ਕੀ ਨਾ ਮਿਲਿਆ। ਦੂਜੇ ਪਿੰਡ, ਤੀਜੇ ਪਿੰਡ, ਚਾਰ ਪਿੰਡਾਂ 'ਚ ਫਿਰ ਕੇ ਆ ਗਿਆ, ਕੀ ਇਹ ਨਹੀਂ ਮਿਲਿਆ ਕਿਤੇ। ਕਹਿੰਦੇ ਜੀ ਹੁਣ ਕੀ ਕਰੀਏ, ਕੜਾਹੀ ਮਾਂਜੀ ਪਈ ਹੈ, ਖੁਰਚਣਾ ਵਿੱਚ ਰੱਖਿਆ ਪਿਆ, ਆਟਾ ਤਿਆਰ ਹੈ, ਖੰਡ ਤਿਆਰ ਹੈ, ਪਰ ਘੀ ਨਹੀਂ ਹੈ। ਬਾਬਾ ਮਿੱਤ ਸਿੰਘ ਜੀ ਕਹਿੰਦੇ ਐਂ ਕਰੋ ਵੀ ਗੁਰਮੁਖੋ ਫਿਰ ਮਾਤਾ ਨੂੰ ਇਹ ਬੇਨਤੀ ਕਰੋ ਵੀ ਆਧਾਰਾ ਦੇ ਦੇ ਇੱਕ ਪੀਪਾ ਘੀ ਦਾ। ਅੱਗੇ ਜੀ ਕਿਹੜੀ ਮਾਤਾ ਨੂੰ? ਕਹਿੰਦੇ ਮਾਤਾ ਸਾਹਿਬ ਕੌਰ ਨੂੰ। ਕਹਿੰਦੇ ਬਾਬਾ ਜੀ ਸਾਡੇ ਤਾਂ ਸਮਝ ਤੋਂ ਬਾਹਰ ਆ ਗੱਲ ਜਿਹੜੀ ਕਹਿ ਰਹੇ ਹੋ, ਤੁਹਾਨੂੰ ਮਾਤਾ ਦਿਸਦੀ ਹੋਊਗੀ, ਸਾਨੂੰ ਤਾਂ ਦਿਸਦੀ ਨਹੀਂ ਕਿਤੇ। ਕਹਿੰਦੇ ਤੂੰ ਬਾਹਲੀਆਂ ਗੱਲਾਂ ਨਾ ਕਰ, ਗਾਗਰ ਚੱਕ ਉੱਥੇ ਜਾ ਜਿੱਥੇ ਮਾਤਾ ਤਪ ਕਰਦੀ ਰਹੀ ਹੈ। ਮਾਤਾ ਸਾਹਿਬ ਗਦਾਵਰੀ ਦੇ ਵਿੱਚ ਜਾ ਕੇ ਖੜਕੇ ਅਰਦਾਸ ਕਰੀ ਪਹਿਲਾਂ, ਮਾਤਾ ਸਾਰਾ ਪੰਥ ਖਾਲਸਾ ਤੇਰੀ ਝੋਲੀ ਵਿੱਚ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਮਾਵਾਂ ਨੂੰ ਪੁੱਤ ਬੜੇ ਪਿਆਰੇ ਹੁੰਦੇ ਨੇ, ਤੇਰੇ ਪੁੱਤ ਮੰਗਦੇ ਆ ਕੜਾਹ ਪ੍ਰਸ਼ਾਦ, ਲੰਗਰ ਦੇ ਵਿੱਚ ਕੀ ਨਹੀਂ ਹੈ, ਪਿੰਡਾਂ 'ਚ ਘੁੰਮਿਆ ਇਹ ਉੱਥੋਂ ਨਹੀਂ ਮਿਲਿਆ, ਵੀ ਸਾਨੂੰ ਇੱਕ ਗਾਗਰ ਘੀ ਦੀ ਅਧਾਰੀ ਦੇ ਦੇ, ਜਿੱਦਣ ਸਾਡੇ ਕੋਲ ਆ ਮੁੜ ਕੇ ਲਿਆ ਕੇ ਤੇਰੇ ਕੋਲ ਇਮਾਨਤ ਫਿਰ ਵਾਪਸ ਕਰ ਦਾਂਗੇ। ਉਹਨੂੰ ਕਹਿੰਦੇ ਗੁਰਮੁਖਾ ਵੀ ਗਾਗਰ ਭਰ ਲਈ ਉੱਥੋਂ, ਮਨ 'ਚ ਸੰਕਲਪਨਾ ਕਰੀ ਵੀ ਪਾਣੀ ਦੀ ਭਰੀ ਹੈ, ਦੇਖੀ ਕਿਤੇ ਗੜਬੜ ਹੋ ਜੂਗੀ, ਮੂਲ ਮੰਤਰ ਪੜ੍ਹਦੇ ਆਈ ਸੰਕਲਪਨਾ ਕਰੀ, ਆ ਨਾਲ ਸੰਤੋਖ ਸਿੰਘ ਨੂੰ ਲੈ ਜਾ। ਇੱਕ ਸੰਤੋਖ ਸਿੰਘ ਨਾਮ ਦਾ ਮਾਸਟਰ ਗੱਤਕੇ ਦਾ ਬੁੱਢੇ ਦਲ 'ਚ ਮੰਨਿਆ ਪਰਮੰਨਿਆ ਸੀ, 94 ਵਰੇ ਦਾ ਹੋ ਕੇ ਸ਼ਾਇਦ ਚਲਿਆ ਗਿਆ। ਉਹਨੇ ਆਪ ਦੱਸੀ, ਕਹਿੰਦਾ ਮੈਂ ਉਸ ਵੇਲੇ ਉੱਥੇ ਸੀ। ਬਾਬਾ ਸੰਤੋਖ ਸਿੰਘ ਕਹਿੰਦਾ ਜੀ ਮੈਂ ਸੋਚਾਂ ਵੀ ਇਹ ਲੋਕ ਕੀ ਕਹਿਣਗੇ ਵੀ ਸਾਧਾ ਨੇ ਕਿਹਾ ਜਿਹਾ ਪਖੰਡ ਕੀਤਾ ਵੀ ਮੇਰੇ ਸਾਹਮਣੇ ਪਾਣੀ ਭਰ ਰਹੇ ਨੇ, ਪਾਣੀ ਛਲਕਦਾ ਆ ਰਿਹਾ, ਉਹ ਕਹੀ ਜਾਂਦੇ ਆਖੇ ਕੜਾਹ ਪ੍ਰਸ਼ਾਦ ਬਣਾਉਣਾ, ਆਖੇ ਮਾਤਾ ਤੋਂ ਗਾਗਰ ਭਰ ਕੇ ਲੈ ਗਿਆ, ਇਹ ਬਣੂੰਗਾ ਕੀ, ਇੱਜ਼ਤ ਕਿਵੇਂ ਰਹੂਗੀ ਅੱਜ। ਕਹਿੰਦਾ ਮੈਂ ਕਿਹਾ ਵੀ ਚਲੋ ਸੰਤ ਜਾਣਨ ਉਹਨਾਂ ਦਾ ਕੰਮ ਜਾਣੇ। ਉਹ ਕਹਿੰਦਾ ਜੀ ਗੋਦਾਵਰੀ 'ਚ ਵੀ ਪਾਣੀ ਸੀ, ਰਸਤੇ 'ਚ ਵੀ ਪਾਣੀ ਸੀ, ਪਰ ਜਦੋਂ ਸਿਰ ਤੋਂ ਤਾਰਿਆ ਤਾਂ ਵੀ ਪਾਣੀ ਸੀ, ਪਰ ਕਹਿੰਦਾ ਜਦੋਂ ਬਾਬਿਆਂ ਨੇ ਖੁਰਚਣਾ ਫੜਿਆ, ਕਹਿੰਦੇ ਵਾਹਿਗੁਰੂ ਕਹਿ ਕੇ ਪਾ ਦੇ ਕੜਾਹੀ 'ਚ, ਜਦ ਪਾਇਆ ਕੜਾਹੀ 'ਚ ਕਹਿੰਦੇ ਫਿਰ ਘੀ, ਗਾਗਰ 'ਚ ਪਾਣੀ ਕੜਾਹੀ 'ਚ ਘੀ, ਕਹਿੰਦਾ ਮੇਰੇ ਸਾਹਮਣੇ ਦੀ ਗੱਲ ਹੋਈ ਹੈ। ਸਾਧ ਕੀ ਮਹਿਮਾ ਬੇਦ ਨਾ ਜਾਂਦਾ। ਇਹ ਕੋਈ ਲੋਕਾਂ ਨੂੰ ਭਰਮਾਉਣ ਵਾਸਤੇ ਕੋਈ ਨਾਟਕ ਚੇਟਕ ਕੀ ਇਹ ਕੁਕਾਜਾ ਉਹਨਾਂ 'ਚੋਂ ਨਹੀਂ ਹੈ, ਨਹੀਂ, ਲੋੜ ਪੈਣ ਤੋਂ ਐਸੇ ਚਮਤਕਾਰੇ ਹੋ ਜਾਣੇ ਨਾਮ ਜਪਣ ਵਾਲਿਆਂ ਦੇ, ਕੋਈ ਅਸਚਰਜ ਬਾਤ ਨਹੀਂ ਹੈ। ਸਤਿਗੁਰੂ ਕਿਰਪਾ ਕਰਨ, ਨਾਮ ਦਾ ਪ੍ਰਤਾਪ ਹੈ, ਪਰ ਨਾਮ ਕੀ ਮਹਿਮਾ ਸੰਤ ਰੇ ਦਿਵਸ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈ ਹੈ। ਤੁਸੀਂ ਵੱਡੇ ਭਾਗਾਂ ਵਾਲੇ ਹੋ, ਸੰਤਾਂ ਦੇ ਦਰਸ਼ਨ ਵੀ ਕਰਦੇ ਹੋ, ਪ੍ਰਵਚਨ ਸੁਣਦੇ ਹੋ, ਤੇ ਫਿਰ ਵੱਡੇ ਭਾਗ ਉਹਨਾਂ ਦੇ ਜਿਹੜੇ ਸਤਸੰਗ ਕਰਦੇ। ਸੰਤਾਂ ਦੀ ਸੇਵਾ ਦੇ ਵਿੱਚ ਨਾਮ ਦਾ ਹੀ ਧਿਆਉਣਾ ਹੁੰਦਾ, ਨਾਮ ਦੇ ਤੁਲ ਕੋਈ ਹੋਰ ਚੀਜ਼ ਹੈ ਨਹੀਂ, ਇਹ ਗੱਲ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ। ਤੇ ਮੈਂ ਆਪਣੇ ਵਿਚਾਰਾਂ ਨੂੰ ਵਿਸ਼ਰਾਮ ਦੇਣਾ ਔਰ ਖਿਮਾ ਜਾਚਨਾ ਕਰਦਾ ਵੀ ਮੈਂ ਅੱਜ ਇੱਕ ਥੋੜ੍ਹਾ ਜਿਹਾ ਫੋਨ ਦੇ ਉੱਤੇ ਪੰਥ ਕਾਰਜ ਦੇ ਵਿੱਚ ਵੀ ਲੱਗਿਆ ਹੋਇਆ, ਇਸ ਕਰਕੇ ਵੀ ਮੈਂ ਬਹੁਤੀ ਦੇਰ ਨਹੀਂ ਆਪ ਜੀ ਦੇ ਵਿੱਚ ਬੈਠ ਸਕਦਾ, ਜਾਣਾ ਜਾ ਕੇ, ਕਿਉਂਕਿ ਜੋ ਪੰਥ ਨੇ ਡਿਊਟੀ ਲਾਈ ਹੋਈ ਹੈ ਉਹਦੇ ਵਿੱਚ ਜਿੰਨਾ ਕੁ ਮੈਂ ਸ਼ਾਮਿਲ ਹਾਂ ਅਤੇ ਉਹਦਾ ਪਤਾ ਸੁਤ ਕਰਨਾ ਮੇਰਾ ਧਰਮ ਬਣਦਾ ਕਿ ਜਿੱਥੇ ਪੰਥ ਦੀ ਏਕਤਾ ਦੀ ਗੱਲ ਹੋਵੇ ਉਹਦੇ ਲਈ ਯਤਨ ਜਿੰਨਾ ਹੋ ਸਕੇ ਉਹ ਕਰਨਾ ਇਹ ਸਾਰੇ ਗੁਰਸਿੱਖਾਂ ਦਾ ਧਰਮ ਬਣਦਾ ਤੇ ਮਹਾਂਪੁਰਖਾਂ ਨੂੰ ਮੇਰਾ ਦੱਸਿਆ ਹੋਇਆ ਹੈ। ਥੋੜ੍ਹਾ ਜਿਹਾ ਹਲਕਾ ਦੱਸੇ, ਬਹੁਤੀ ਗੱਲ ਕਰ ਨਹੀਂ ਸੀ ਸਕਦੇ ਸੰਗਤ ਸੀ ਆਲੇ ਦੁਆਲੇ, ਬਾਅਦ ਦੇ ਵਿੱਚ ਗੱਲ ਕਰਾਂਗੇ। ਗੁਰੂ ਕਿਰਪਾ ਕਰੇ, ਪੰਥ ਖਾਲਸੇ ਦੀਆਂ ਚੜ੍ਹਦੀਆਂ ਕਲਾ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ। ਇਹ ਅਖੀਰ ਦੇ ਵਿੱਚ ਬੇਨਤੀ ਹੈ, ਜਿਹਨਾਂ ਨੇ ਹਾਲ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਦੀਵਾਨ ਹਰੇਕ ਸਾਲ ਸੁਣਦੇ ਹੋ, ਅੰਮ੍ਰਿਤ ਅਜੇ ਵੀ ਨਹੀਂ ਛਕਿਆ, ਇਹ ਢਿੱਲ ਬਹੁਤ ਨੁਕਸਾਨਦਾਇਕ ਹੈ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ। ਜਿਹਦਾ ਨੌ ਵੀ ਲੈਣਾ ਬੁਰਾ ਆ, ਨਿਗੁਰੇ ਦਾ ਤਾਂ ਨਾਂ ਹੀ ਬੁਰਾ ਨਿਗੁਰਾ। ਇਸ ਕਰਕੇ ਗੁਰੂ ਵਾਲੇ ਬਣੋ। ਸਤਿਗੁਰੂ ਮਹਾਰਾਜ ਸਾਹਿਬ ਜੀ ਭਲਾ ਕਰਨ, ਮਨੁੱਖਾ ਸਰੀਰ ਮਿਲਿਆ, ਵਾਰ ਵਾਰ ਮਿਲਣ ਵਾਲਾ ਨਹੀਂ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰੂ ਵਾਲੇ ਬਣਨਾ, ਸੇਵਾ ਕਰਨੀ, ਸਿਮਰਨ ਕਰਨਾ, ਇਹ ਕੋਈ ਬਹੁਤ ਔਖੀਆਂ ਗੱਲਾਂ ਨਹੀਂ ਵੀ ਜਿਹੜੀਆਂ ਅਸੀਂ ਕਰ ਨਹੀਂ ਸਕਦੇ। ਸਾਡੇ ਵੱਡਿਆਂ ਕਰਦੇ ਆਏ ਤੇ ਹੁਣ ਵੀ ਜਿਹੜੇ ਮਹਾਤਮਾ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਸਾਨੂੰ ਆਪਣੀ ਢਿੱਲ ਦੂਰ ਕਰ ਦੇਣੀ ਚਾਹੀਦੀ ਹੈ। ਆ ਸਾਰਾ ਨਗਰ ਕੀ ਇਲਾਕਾ ਭਾਈ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ 50 ਸਾਲ ਗੁਰੂ ਨਾਨਕ ਦੀ ਫੁਲਵਾੜੀ ਨੂੰ ਗੁਰੂ ਨਾਨਕ ਦੇ ਨਾਮ ਜਲ ਦੇ ਨਾਲ ਸਿੰਜਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਬਹੁਤ ਭਾਰੀ ਪ੍ਰਚਾਰ ਔਰ ਬੜਾ ਰਸਦਾਇਕ, ਉਹਨਾਂ ਦੀ ਚਿਹਰਾ ਵੀ ਚੜ੍ਹਦੇ ਸੂਰਜ ਵਰਗਾ ਸੀ ਗੁਰੂ ਪਿਆਰਿਓ, ਔਰ ਉਹਨਾਂ ਦੀ ਰਸਨਾ ਤੋਂ ਵੀ ਚੰਦਰਮਾ ਦੀਆਂ ਕਿਰਨਾਂ ਵਾਂਗੂ ਚਿਮ ਚਿਮ ਅੰਮ੍ਰਿਤ ਵਰਸਦਾ। ਉਹਨਾਂ ਦੀਆਂ ਸੰਗਤਾਂ ਕੀਤੀਆਂ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਂਪੁਰਸ਼ਾਂ ਦਾ ਪਿਆਰ ਹੈ, ਔਰ ਬਹੁਤੇ ਥਾਵਾਂ 'ਤੇ ਤਾਂ ਚਲੋ ਇੰਨਾ ਨਿਭਦਾ ਵੀ ਨਹੀਂ ਹੁੰਦਾ, ਇਹ ਵੀ ਗੱਲ ਹੈ, ਹੈ ਸਾਰਿਆਂ ਨਾਲ ਹੀ ਪਿਆਰ ਸਾਡਾ, ਪਰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਦਾ ਸਾਥ ਜੀ ਬਣਾਇਆ ਉਹਦੇ 'ਚ ਇਹਨਾਂ ਦੀ ਨਿਮਰਤਾ, ਇਹਨਾਂ ਦੇ ਧੀਰਜਤਾ ਜਿਹੜੀ ਹੈ ਉਹ ਮੇਰੇ ਨਾਲੋਂ ਕਿਤੇ ਜਾਂਦੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਆਓ ਇਸੇ ਤਰ੍ਹਾਂ ਨਿਵੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬੁਲਾਓ ਜੀ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।